ਸਤਿਗੁਰੂ ਜੀ ਕੁਝ ਦਿਨ ਭੈਣੀ ਸਾਹਿਬ ਰਹੇ, ਲਾਇਲਪੁਰ ਦੇ ਜ਼ਿਲ੍ਹੇ ਦਾ ਦੌਰਾ ਆਰੰਭਿਆ। 20 ਮਾਘ ਬੋਗਲ ਭਬੋਲਿਆਂ ਵਾਲੀ, ਕੱਕੜ ਜਗਦੇ ਚੁਗਾਵੇਂ ਕਣੀਏ ਕੇ, ਸੀਹੋਵਾਲ ਪੈੜੇ 334 ਚੱਕ ਤੱਕ ਹੋ ਇੱਕ ਪੋ, ਕਿਆਮਪੁਰ 301 ਚੱਕ, 414 ਚੱਕ ਸਰਦਾਰ ਹਰਦੇਵ ਸਿੰਘ ਵੱਲ, ਚਬਾਲ ਖਿਆਲੇ ਹੋ ਟੋਟੀ 6-7 ਪੋ ਦਾ ਦੌਰਾ ਰੱਖਿਆ। ਟੋਟੀਆਂ ਦੇ ਸੰਤ ਮੰਗਲ ਸਿੰਘ ਪੀਪਾ ਵਜਾ ਸਾਰੇ ਨਗਰ ਵਿੱਚ ਹੋਕਾ ਦਿੱਤਾ। ਘਰ ਲਾਈ ਖੂਹੀ 'ਚੋਂ ਜਾਲ ਖਿੱਚ ਬੂਹੇ ਆਪਣੇ ਅਤੇ ਬਾਜ਼ਾਰਾਂ ਵਿੱਚ ਤਰੌਂਕਿਆ, ਫਿਰ ਝਾੜੂ ਫੇਰਿਆ। ਸਾਰੇ ਨਗਰ ਦੀ ਸੰਗਤ ਨੂੰ ਸੰਦੇਸ਼ਾ ਦੇ ਸੰਤ ਜੀ ਆਪਣੇ ਘਰ ਸੋਹਣਾ ਮੰਜਾ ਅਤੇ ਅਨਲੱਗ ਬਿਸਤਰਾ ਵਿਛਾਇਆ। ਚੰਦੋਏ ਤਾਣੇ ਤਲੇ ਸਾਰਾ ਵਿਹੜਾ ਧੋਤਾ। ਕਾਮਿਆਂ ਨੂੰ ਕਿਹਾ, ਜੇਕਰ ਸਤਿਗੁਰੂ ਜੀ ਅਤੇ ਸੰਗਤ ਕਵੇ ਸਿਰਫ ਪਸ਼ੂਆਂ ਨੂੰ ਸਾਂਭੋ ਅਤੇ ਸੇਵਾ ਸੰਗਤ ਦੀ ਕਰੋ, ਸ਼ਬਦ ਸੁਣੋ। ਸਾਰੇ ਨਗਰ ਅੱਗੋਂ ਹੋ ਸ਼ਬਦ ਪੜ੍ਹਦਿਆਂ ਸਤਿਗੁਰੂ ਜੀ ਨੂੰ ਮਿਲ ਨਮਸਕਾਰ ਕੀਤੀ ਅਤੇ ਕੜਾਹ ਪ੍ਰਸ਼ਾਦ ਕਈ ਸੇਰ ਘਿਓ ਦਾ ਤਿਆਰ ਕਰ ਰੱਖਿਆ। ਸੋ ਦਾ ਅਰਦਾਸਾ ਕਰ ਆਈ ਸੰਗਤ ਨੂੰ ਵਰਤਾਇਆ। ਸੰਤਾਂ ਦੇ ਘਰੋਂ ਬੇਬੇ ਹਰਨਾਮ ਕੌਰ ਅਤੇ ਸੰਤਾਂ ਦੀ ਨੂੰਹ ਪ੍ਰੀਤਮ ਕੌਰ ਉਵੇਂ ਹੀ ਪ੍ਰਸੰਨ ਮਨ, ਧੰਨ ਧੰਨ ਭਲੇ ਭਾਗ ਆਜ ਹਮਰੇ, ਗੁਰ ਕਿਰਪਾ ਕਰ ਸਹੁਰੇ ਹਮਰੇ। ਸੇਵਾ ਕਰਦਿਆਂ ਸ਼ਬਦ ਆਪ ਮੁਹਾਰੇ ਪ੍ਰੇਮ 'ਤੇ ਪੜ੍ਹਦੀਆਂ, ਸਤਿਗੁਰੂ ਜੀ ਇਹਨਾਂ ਦਾ ਚਾਅ ਵਧਾਉਣ ਲਈ ਆਉਣ ਸਾਰ ਜਾਂ ਜਾਣ ਨੂੰ ਤਿਆਰ ਵੇਲੇ ਥੋੜ੍ਹਾ ਜਲ ਗੁੜ ਮੰਗ ਛੱਕ ਥਕੇਵਾਂ ਲਾ ਚਾਓ ਵਧਾ ਦਿੰਦੇ ਸੀ। ਇਸ ਘਰ ਨੂੰ ਭੈਣੀ ਸਾਹਿਬ ਵਾਂਗੂ ਆਪਣਾ ਘਰ ਆਖਦੇ, ਦੂਰੋਂ ਕਈ ਵਾਰ ਕਹਿੰਦੇ, ਅੱਜ ਆਪਣੇ ਘਰ ਜਾਏ ਸੰਤਾਂ ਕੋਲ ਰਹਿਣਾ ਹੈ। ਸੰਤ ਮੰਗਲ ਸਿੰਘ ਜੀ ਦੀ ਕੀ ਮਹਿਮਾ ਕਵਾਂ, ਖੇਤ ਵੱਢਦੇ ਕਿਸੇ ਨੂੰ ਵੇਖ ਇਹ ਲਾਂਭ ਕਰ ਜਾਂਦੇ, ਮਤੇ ਥੁੜਿਆ ਹੀ ਮੁੜੇ ਅਤੇ ਕਹਿੰਦੇ, ਜੋ ਕਿਸੇ ਦੇ ਦਰੋਂ ਪ੍ਰਸੰਨ ਹੋ ਜਾਂਦਾ ਏ ਉਸਦੇ ਅੰਦਰੋਂ ਅਸੀਸ ਉਸੇ ਵੇਲੇ ਜੋ ਮਿਲਦੀ ਏ ਉਸਦੀ ਰੀਸ ਨਹੀਂ। ਕਹਿੰਦੇ ਕਿਸੇ ਦਾ ਨਸੀਬ ਕਦੇ ਕੋਈ ਨਹੀਂ ਖਾਂਦਾ, ਸਿਰਫ ਹੌਂਸਲਾ ਹੀ ਰੱਖਣਾ ਔਖਾ ਹੈ। ਸਤਿਗੁਰੂ ਜੀ ਆਸਾ ਦੀ ਵਾਰ ਸੁਣਨ ਦੇ ਨੇਮ ਨੂੰ ਸਦਾ ਨਿਭਾਉਂਦੇ। ਜੇ ਨਾ ਕੋਈ ਸੁਣਾਉਣ ਵਾਲਾ ਹੁੰਦਾ ਤਾਂ ਆਪ ਕੰਠਾਗਰ ਪਾਠ ਕਰਦੇ। ਇਸ ਵਾਰ ਕੋਈ ਵਾਰ ਲਾਉਣ ਵਾਲਾ ਨਾ ਸੀ। ਸਤਿਗੁਰੂ ਜੀ ਪੁੱਛਿਆ, ਇੱਥੇ ਕੋਈ ਵਾਰ ਵੀ ਲਾ ਸੁਣਾਉਣ ਵਾਲਾ ਏ? ਸਿੱਖਾਂ ਦੱਸਿਆ, ਇੱਥੇ ਇੱਕ ਸੁੰਦਰ ਸਿੰਘ ਹਕੀਮ ਹੈ। ਸਤਿਗੁਰੂ ਜੀ ਉਸਨੂੰ ਕਿਹਾ, ਸਵੇਰੇ ਸਣ ਕੇ ਇਸ਼ਨਾਨ ਕਰ, ਸਾਨੂੰ ਆਸਾ ਦੀ ਵਾਰ ਦਾ ਕੀਰਤਨ ਸੁਣਾ। ਉਸ ਕਿਹਾ, ਮੈਂ ਬਿਨਾਂ ਨਹਾਤੇ ਰੋਜ਼ ਪੜ੍ਹਦਾ ਹਾਂ, ਮੈਨੂੰ ਪੱਟਾਂ ਵਿੱਚ ਫੋੜਾ ਹੈ ਬੜੇ ਚਿਰ ਦਾ। ਆਪਣਾ ਅਤੇ ਹੋਰ ਹਕੀਮਾਂ ਦਾ ਇਲਾਜ ਕੀਤਾ ਏ, ਨਹਾਉਣੋਂ ਡਰਦਾ, ਪਾਣੀ ਪੈ ਤੰਗ ਕਰੇਗਾ। ਸਤਿਗੁਰੂ ਜੀ ਬਚਨ ਕੀਤਾ, ਤੂੰ ਸਵੇਰੇ ਸਣ ਕੇ ਇਸ਼ਨਾਨ ਕਰ, ਵਾਰ ਸੁਣਾ ਅਤੇ ਮਨੋ ਸੰਸਾ ਕੱਢ ਦੇ, ਇਹ ਪੀੜ ਕਰੇਗਾ। ਸਗੋਂ ਭਰੋਸਾ ਕਰ ਕਿ ਜਿਸ ਗੁਰੂ ਨਾਨਕ ਦੀ ਬਾਣੀ ਪੜ੍ਹਾਂਗਾ ਉਹ ਮੇਰਾ ਰੋਗ ਹਟਾ ਦੇਵੇਗਾ। ਉਸ ਦੋਏ ਦਿਨ ਸਣ ਕੇ ਇਸ਼ਨਾਨ ਕਰ, ਸਤਿਗੁਰੂ ਜੀ ਅਤੇ ਸੰਗਤ ਦੀਆਂ ਖੁਸ਼ੀਆਂ ਲਈਆਂ ਆਸਾ ਦੀ ਵਾਰ ਸੁਣਾ। ਸਤਿਗੁਰੂ ਜੀ ਤਾਂ ਹੋਰ ਸੰਗਤਾਂ ਨੂੰ ਤਾਰਨ ਚਲੇ ਗਏ। ਇਸ ਕੁਝ ਦਿਨ ਸਣ ਕੇ ਇਸ਼ਨਾਨ ਕਰਕੇ ਵਾਰ ਲਾਈ, ਫੋੜਾ ਹਟ ਗਿਆ। ਇਹ ਸਦਾ ਟੋਟੀ ਦੌਰਾ ਸਤਿਗੁਰੂ ਜੀ ਦਾ ਗਿਆਨ ਵਾਰ ਲਾਉਂਦਾ ਅਤੇ ਕਹਿੰਦਾ, ਰੋਗ ਮਿਟਾ ਹਰਿ ਔਖਦ ਲਾਏ, ਅਤੇ ਆਪਦੀ ਕਿਰਪਾ ਨਾਲ ਹੁਣ ਪ੍ਰਤੀਤ ਆਈ ਹੈ। ਇਸ ਦੇ ਭਰਾ ਰਾਗੀ ਸੁੰਦਰ ਸਿੰਘ ਦਾ ਪਰਿਵਾਰ ਹੁਣ ਕਾਦੀਆਂ ਵਿੱਚ ਰਹਿੰਦਾ ਹੈ, ਬਟਾਲੇ ਨੇੜੇ। ਸਤਿਯੁਗ 'ਤੇ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਹੀ ਲਿਖੀਦਾ ਸੀ ਅਤੇ ਕਿਸੇ ਦੀ ਮਾੜੀ ਗੱਲ ਸੁਣ ਵੀ ਆਪ ਉੱਤਰ ਨਾ ਦਿੰਦੇ ਸੀ। ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ, ਬੋਲ ਕਬੋਲ ਸਭ ਦਾ ਸਹਿਣਾ, ਜੇ ਕੋਈ ਮਾਰੇ ਤਾਂ ਵੀ ਖਿਮਾ ਕਰਨੀ, ਤੁਸਾਂ ਦਾ ਰੱਛਕ ਗੁਰੂ ਹੈ, ਸੇਵਾ ਸਭ ਦੀ ਕਰਨੀ, ਭਾਵੇਂ ਕੋਈ ਨਿੰਦਾ ਵੀ ਕਰੇ, ਤੁਹਾਨੂੰ ਸੇਵਾ ਦਾ ਫਲ ਆਦਿ ਵਰਤਦੇ। ਸਰਬ ਸੰਪਰਦਾਏ ਅਤੇ ਪਾਸ ਕੀਤੇ ਮਤਿਆਂ 'ਤੇ ਚੱਲਦੇ ਭਾਈ ਵੀਰ ਸਿੰਘ ਜੀ ਅਤੇ ਸੇਵਾ ਸਿੰਘ ਜੀ ਸਮਾਚਾਰੀਆਂ ਨੇ ਆਪਣੇ ਪੱਖ ਗੁਰੂ ਗ੍ਰੰਥ ਸਿੱਧ ਕਰਨ ਹਿੱਤ ਗੁਰਪਦ ਨਿਰਣੈ ਪੁਸਤਕ ਛਾਪਿਆ ਅਤੇ ਝੱਬਰ ਪਾਰਟੀ ਬਹੁਤ ਪ੍ਰਚਾਰ ਕਰੇ ਕਿ ਵੇਖ ਲਓ ਨਾਮਧਾਰੀ ਵੀ ਗੁਰੂ ਗ੍ਰੰਥ ਹੀ ਲਿਖ ਕੇ ਮੰਨਣ ਲੱਗ ਪਏ ਹਨ। ਸਤਿਗੁਰੂ ਜੀ ਪਾਸ ਸਰਦਾਰ ਆਤਮਾ ਸਿੰਘ ਜੀ, ਆਲਮ ਜੀ, ਆਸਾ ਸਿੰਘ ਜੀ ਲਾਹੌਰ ਵਾਲੇ ਆਦਿ ਲਿਖਣ ਬੋਲਣ ਵਾਲਿਆਂ ਅਰਜ਼ ਕੀਤੀ ਕਿ ਭਲਾ ਮਾਨਸ ਅੰਦਰ ਬੜੇ ਅਤੇ ਮੂਰਖ ਜਾਣੇ ਮੈਥੋਂ ਡਰੇ ਵਾਲੀ ਗੱਲ ਸਾਡੇ ਨਾਲ ਹੋ ਰਹੀ ਹੈ, ਤੁਸੀਂ ਸਾਨੂੰ ਵੀ ਛੁੱਟੀ ਦਿਓ। ਸਤਿਗੁਰੂ ਜੀ ਧਰਵਾਸ ਦਿੱਤਾ ਅਤੇ ਕਿਹਾ ਸੱਚ ਪੁੱਗਣਾ ਨਾ ਥੀਏ, ਗੁਰਵਾਕ ਦੀ ਵਰਤੋਂ ਕਰੋ ਅਤੇ ਸਾਨੂੰ ਖੁਦ ਕੋਈ ਸਿਆਣਿਆਂ ਕਾਨਫਰੰਸ ਦੇ ਸਾਥੀਆਂ ਨਾਲ ਗੱਲ ਕਰ ਲੈਣ ਦਿਓ। ਸਤਿਗੁਰੂ ਜੀ ਕੁਝ ਵਿਦਵਾਨਾਂ ਅਤੇ ਸਰਬ ਸੰਪਰਦਾਇ ਦੇ ਸਾਥੀ ਸੱਜਣਾਂ ਨੂੰ ਮਿਲੇ ਤਾਂ ਉਹਨਾਂ ਕਿਹਾ ਤੁਸੀਂ ਵੀ ਲਿਖੋ ਜੋ ਚਾਹੋ, ਨਹੀਂ ਤਾਂ ਮੂਰਖ ਸਿਰੇ ਚੜ੍ਹ ਜਾਣਗੇ। ਸਤਿਗੁਰੂ ਜੀ ਚੱਕਰਵਰਤੀ ਹੋਰਾਂ ਤੋਂ ਸਾਜੁਗ ਅਤੇ ਸਭ ਵੇਰਵਾ ਕਰ ਲਿਖਵਾਇਆ ਕਿ ਅਸੀਂ ਇਸ ਕਰਕੇ ਗੁਰੂ ਗ੍ਰੰਥ ਲਿਖਦੇ ਰਹੇ ਹਾਂ ਅਤੇ ਇਸ ਦੁੱਖੋਂ ਇਹਤੋਂ ਅੱਗੇ ਕਦੇ ਨਹੀਂ ਲਿਖਾਂਗੇ, ਕਿਉਂਕਿ ਜਿਨ੍ਹਾਂ ਚੋਰਾਂ ਨੂੰ ਬਾਹਰ ਨਹੀਂ ਸਿਖਾਈ ਤਾਂ ਕਿ ਉਹ ਬੜੇ ਹੀ ਜਾਣ, ਉਹਨਾਂ ਉਲਟ ਹੀ ਦੁਆਈ ਦੇ ਰੱਖੀ ਹੈ। ਅਸਾਂ ਕੁਝ ਚਿਰ ਜਰਿਆ ਹੈ ਪਰ ਹੁਣ ਨਹੀਂ ਜਰਾਂਗੇ, ਝੂਠੇ ਕਰ ਲਏ ਨੇ। ਹੁਣ ਸਤਿਗੁਰੂ ਰਾਮ ਸਿੰਘ ਜੀ ਦੇ ਬਾਬਾ ਜੀ ਦੇ ਲਿਖਣ ਦੇ ਥਾਂ ਭਾਈ ਰਾਮ ਸਿੰਘ ਅਤੇ ਰਾਮ ਸਿੰਘ ਹੀ ਲਿਖਣਾ, ਇਹਨਾਂ ਜਿਨ੍ਹਾਂ ਸ਼ੁਰੂ ਕੀਤਾ ਹੈ ਇਹਨਾਂ ਹੀ ਸਾਡੇ ਤੋਂ ਗੁਰੂ ਗ੍ਰੰਥ ਲਿਖਣਾ ਛਡਾਇਆ ਹੈ, ਹੁਣ ਅਸੀਂ ਕਦੇ ਗੁਰੂ ਗ੍ਰੰਥ ਨਹੀਂ ਲਿਖਾਂਗੇ। ਸਤਿਗੁਰੂ ਜੀ ਦੀ ਆਗਿਆ ਅਤੇ ਸਲਾਹ ਨਾਲ ਆਲਮ ਜੀ ਗੁਰੂ ਪਦ ਪ੍ਰਕਾਸ਼ ਹਿੱਸਾ ਦੂਜਾ ਲਿਖਿਆ, ਜਿਸ ਵਿੱਚ ਵਿਸਥਾਰ ਨਾਲ ਗੁਰੂ ਗ੍ਰੰਥ ਦਾ ਅਰਥ ਖੋਲ੍ਹ ਕੇ ਕੀਤਾ ਕਿ ਗੁਰੂ ਗ੍ਰੰਥ ਦਾ ਅਰਥ ਗੁਰੂਆਂ ਦੀ ਬਾਣੀ ਵਾਲਾ ਗ੍ਰੰਥ ਜਾਂ ਗੁਰੂ ਜੀ ਦਾ ਲਿਖਿਆ ਗ੍ਰੰਥ ਅਸੀਂ ਗੁਰੂ ਕਰਕੇ ਨਹੀਂ ਮੰਨਦੇ, ਇਹ ਬਾਣੀ ਗੁਰੂ ਹੈ। ਬਾਣੀ ਦੇ ਵੀ ਖੋਲ੍ਹ ਕੇ ਅਰਥ ਕੀਤੇ ਅਤੇ ਸਿੱਧ ਕੀਤਾ ਕਿ ਗੁਰਬਾਣੀ ਬਾਣੀਆਂ ਦੀ ਗੁਰੂ ਹੈ, ਭਾਵ ਸ਼੍ਰੋਮਣੀ ਹੈ ਅਤੇ ਪ੍ਰਤੱਖ ਗੁਰੂ ਦੇਹਧਾਰੀ ਹੀ ਨਿਸਤਾਰਾ ਕਰਦਾ ਹੈ। ਇਹੋ ਜਿਹਾ ਸਭ ਵੇਰਵੇ ਨਿਰਣੇ ਉਸ ਸਮੇਂ ਦੇ ਸਤਿਯੁਗ ਅਤੇ ਚੱਕਰਵਰਤੀ ਜੀ ਲਿਖੇ ਅਤੇ ਆਲਮ ਜੀ ਗੁਰੂ ਪਦ ਪ੍ਰਕਾਸ਼ ਦੇ ਕੀਤੇ। ਜਿਵੇਂ ਅਕਾਲੀ ਲਹਿਰ ਦੇ ਸਮੇਂ ਜਦ ਅਕਾਲੀ ਧੱਕੇ ਨਾਲ ਕਾਲੀਆਂ ਪੱਗਾਂ ਕਰਦੇ ਅਤੇ ਕੂਕਿਆਂ ਨੂੰ ਤੰਗ ਕਰਦੇ ਸੀ, ਤਦ ਨਾਮਧਾਰੀ ਪ੍ਰਚਾਰਕਾਂ ਨੇ ਕੂਕੇ ਵੀ ਵਧਾਏ ਅਤੇ ਪਿੰਡਾਂ ਦੇ ਪਿੰਡ ਅਕਾਲੀ ਹੋਣੋਂ ਬਚਾਏ ਸੀ ਅਤੇ ਜਵਾਬ ਦੇਣ ਦੀ ਜਾਚ ਕੂਕਿਆਂ ਨੂੰ ਸਿਖਾਈ। ਤਿਵੇਂ ਹੀ ਹੁਣ ਹੋਇਆ, ਜੋ ਨਾਮਧਾਰੀ ਕਿਸੇ ਨੂੰ ਕੁਝ ਉੱਤਰ ਨਾ ਦੇ ਸਕਦੇ ਸੀ ਸੋ ਗੁਰੂ ਗ੍ਰੰਥ ਦੇ ਪੁਜਾਰੀਆਂ ਗੁਰੂ ਮੰਨਣ ਵਾਲਿਆਂ ਨੂੰ ਨਿਰਉੱਤਰ ਹੀ ਨਾ ਕਰਨ ਲੱਗ ਪਏ, ਸਗੋਂ ਇੱਕ ਪ੍ਰਸ਼ਨ ਦੇ ਕਈ ਉੱਤਰ ਅਜਿਹੇ ਦਿੰਦੇ ਜੋ ਵਿਰੋਧੀ ਮੂੰਹ ਵਾਲੀ ਵਹਿੰਦੇ ਰਹਿ ਜਾਂਦੇ। ਹੁਕਮ ਸਿੰਘ ਇੱਕ ਚਮਾਰ ਸਿੱਖ ਕੂਕਾ 54 ਚੱਕ ਢੋਟੀਆਂ ਵਿੱਚ ਰਹਿੰਦਾ, ਆਪਣੇ ਪਰਿਵਾਰ ਨੂੰ ਧਰਮ ਦੀ ਕਿਰਤ ਕਰ ਕੱਪੜਾ ਉਣ ਪਾਲਦਾ ਸੀ, ਪਰ ਸਤਿਗੁਰੂ ਜੀ ਦਾ ਦਰਸ਼ਨ ਦੂਰੋਂ ਹੀ ਕਰਦਾ, ਝਗਦਾ ਨੇੜੇ ਨਾ ਲੱਗਦਾ। ਗੁਰੂ ਕੇ ਲੰਗਰ ਦੀ ਉਗਰਾਹੀ 6 ਮਹੀਨੀ ਰੀਝ ਨਾਲ ਦਿੰਦਾ, ਪਰ ਸੋਧੀਆਂ ਤੋਂ ਡਰਦਾ, ਚਿੱਤ ਵਿੱਚ ਕਈ ਵਿਚਾਰਾਂ ਕਰਦਾ ਕਿ ਰਾਮ ਚੰਦਰ ਜੀ ਤਾਂ ਭੀਲਣੀ ਦੇ ਹੱਥੋਂ ਲੈ ਬੇਰ ਖਾਧੇ ਅਤੇ ਉਸ ਦੇ ਚਰਨ ਧੋ ਪੰਪਾ ਸਰ ਵਿੱਚ ਪਾਏ ਸਨ, ਦਸਮ ਜੀ ਵੀ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਹੈ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਵੀ ਹੁਕਮ ਹੈ ਜਲ ਪ੍ਰਸ਼ਾਦਾ ਗਊ ਘਾਤੀ ਕਸਾਈ ਨੂੰ ਵੀ ਆਦਰ ਨਾਲ ਦੇਣ ਦਾ, ਮੇਰੇ ਜੈ ਇਹਨਾਂ ਸਾਰਿਆਂ ਤੋਂ ਨੀਵੇਂ ਹਨ ਜਿਨ੍ਹਾਂ ਨੂੰ ਉੱਕਾ ਹੀ ਨੇੜੇ ਨਹੀਂ ਸਤਿਗੁਰੂ ਜੀ ਹੋਣ ਦਿੰਦੇ। ਸਿੱਖ ਸੋਢੀ ਇੱਕ ਸਮੇਂ ਇਹ ਝੋਰਾ ਉਸਦਾ ਇਤਨਾ ਪ੍ਰਬਲ ਹੋ ਗਿਆ ਕਿ ਉਹ ਇਕੱਲਾ ਬੈਠ ਮਾਲਾ ਫੇਰਦਾ ਅਤੇ ਪੁੱਬਾਂ ਮਾਰ ਡੁੱਲ ਪਿਆ ਅਤੇ ਹੋਕਾ ਭਰ ਕੇ ਉਹ ਸੂ ਫੇ ਸਮੇਂ ਦਿਆਂ ਮਾਲਕਾ, ਜੇ ਤੂੰ ਮੇਰਾ ਸੱਚਾ ਸਤਿਗੁਰੂ ਹੈ ਤਾਂ ਮੇਰਾ ਇਹ ਝੋਰਾ ਅਤੇ ਭਰਮ ਨਿਵਿਰਤ ਕਰ ਅਤੇ ਮੈਨੂੰ ਆਪਣੇ ਚਰਨਾਂ 'ਤੇ ਦਰਸ਼ਨ ਦਾ ਨੇੜੇ ਦਾ ਪਿਆਰ ਬਖਸ਼। ਸੰਤ ਹੁਕਮ ਸਿੰਘ ਜੀ ਅਗਲੇ ਰੋਜ਼ ਇਹੋ ਜਿਹਾ ਸੰਸਕਾਰ ਮਨ ਵਿੱਚ ਲਈ ਲਾਇਲਪੁਰ ਨੂੰ ਟੁਰੇ ਸੀ ਤਾਂ ਰੱਸਾ ਖਿੱਚਣ ਵਾਲੇ ਫੌਜਾ ਸਿੰਘ ਨੇ ਸੁਨੇਹਾ ਦਿੱਤਾ, ਕਚਹਿਰੀ ਵਿੱਚ ਜਾ ਕੇ ਅਰਜੀ ਨਵੀਸ਼ ਮੂਲਾ ਸਿੰਘ ਨੂੰ ਮੇਰੇ ਵੱਲੋਂ ਮਿਲ ਪੈਣਾ ਕਿ ਫੌਜਾ ਸਿੰਘ ਕਹਿੰਦਾ ਸੀ ਮੈਂ ਪਰਸੋਂ ਆਵਾਂਗਾ ਅਤੇ ਤੁਹਾਡਾ ਕੰਮ ਵੀ ਕਰੀ ਆਵਾਂਗਾ। ਹੁਕਮ ਸਿੰਘ ਜੀ ਕਚਹਿਰੀ ਵਿੱਚੋਂ ਹੋ ਸੁਨੇਹਾ ਦੇ ਮੁੜ ਨਹੀਂ ਲੱਗੇ ਸੀ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਉਸੇ ਵਕਤ ਕਚਹਿਰੀ ਵਿੱਚ ਆਪਣੀ ਕਾਰ ਤੋਂ ਬਾਹਰ ਚਰਨ ਕਰ ਬੈਠਿਆਂ ਹੁਕਮ ਸਿੰਘ ਜੀ ਨੂੰ ਦੂਰੋਂ ਆਵਾਜ਼ ਦੇ ਨੇੜੇ ਸੱਦ ਕਿਹਾ, ਸੰਤ ਜੀ ਤੁਸੀਂ ਇੱਥੇ ਕਿਵੇਂ ਆਏ ਹੋ? ਇਹ ਤਾਂ ਦੁਨੀਆਦਾਰਾਂ ਦੇ ਨਿਆਂ ਕਰਨ ਦਾ ਥਾਂ ਹੈ। ਸੰਤ ਜੀ ਬੋਲ ਸੁਣ ਦਰਸ਼ਨ ਕਰਦੇ ਚਰਨਾਂ ਨਾਲ ਲਿਪਟ ਗਏ ਅਤੇ ਰੋ ਰੋ ਕੇ ਚਿਰਾਂ ਦੀ ਰੀਝ ਚਰਨਾਂ 'ਤੇ ਸਿਰ ਰੱਖ ਪੂਰੀ ਕੀਤੀ। ਸਤਿਗੁਰੂ ਜੀ ਸੰਤ ਜੀ ਨੂੰ ਚਰਨਾਂ ਤੋਂ ਆਪਣੇ ਕਰ ਕਵਲਾਂ ਨਾਲ ਚੁੱਕ ਕਿਹਾ, ਸੰਤ ਜੀ ਦੱਸੋ ਤਾਂ ਸਹੀ ਆਪ ਇੱਥੇ ਕਿਵੇਂ ਆਏ ਹੋ? ਸੰਤ ਜੀ ਡਸਕੋਰੇ ਲੈਂਦਿਆਂ ਕਿਹਾ ਕਿ ਫੌਜਾ ਸਿੰਘ ਭਲਵਾਨ ਦਾ ਸੁਨੇਹਾ ਮੂਲਾ ਸਿੰਘ ਅਰਜੀ ਨਵੀਸ਼ ਨੂੰ ਦੇਣ ਦਾ ਕਾਰਨ ਬਣਿਆ ਹੈ ਅਤੇ ਆਪ ਦੀ ਦਇਆ ਦ੍ਰਿਸ਼ਟੀ ਦਾ ਮੌਕਾ ਮਿਲਿਆ ਹੈ। ਸਤਿਗੁਰੂ ਜੀ ਬਚਨ ਕੀਤਾ, ਮਰਿਆਦਾ ਦੇ ਬੰਨੇ ਹਾਂ ਜੋ ਜ਼ਰੂਰ ਲੋੜੀਦੇ ਹਨ, ਪਰ ਪ੍ਰੇਮ ਲਈ ਕਦੀ ਕਿਤੇ ਅਟਕ ਨਹੀਂ। ਤੁਸੀਂ ਅਣਜਾਣਾਂ ਦੇ ਵਰਤਾਓ ਨੂੰ ਵੇਖ ਦੁਖੀ ਨਾ ਹੋਇਆ ਕਰੋ। ਸਤਿਗੁਰੂ ਜੀ ਹਜ਼ੂਰੀ ਜਥੇ ਸਮੇਤ ਸਮਸੇ ਦਰਸ਼ਨ ਦਿੱਤੇ। ਸੰਤ ਵਰਿਆਮ ਸਿੰਘ ਜੀ ਨੇ ਕੋਈ ਸਮਸੇ ਬਾਹਰ ਵੱਲੋਂ ਇੱਥੇ ਆ ਟੇਕ ਅਖੰਡ ਪਾਠ ਕਰਨ ਦੀ ਅਰਜ਼ ਭੈਣੀ ਸਾਹਿਬ ਭਾਦਰੋਂ ਦੇ ਮੇਲੇ 'ਤੇ ਕੀਤੀ ਸੀ। ਸਤਿਗੁਰੂ ਜੀ ਲਿਖਤ ਦੇ ਗ੍ਰੰਥ ਸਾਹਿਬ ਦੇ ਕਿਹਾ ਸੀ, ਅਸੀਂ ਵੀ ਆਵਾਂਗੇ ਪਰ ਪਾਠੀ ਸੰਜਮੀ ਅਤੇ ਸੁੱਧ ਪੜ੍ਹਨ ਵਾਲੇ ਲਾਵਾਂਗੇ। ਇਸੇ ਲਈ ਲਿਖਤ ਦੇ ਗ੍ਰੰਥ 'ਤੇ ਪਾਠ ਕਰਨੇ ਕਿਹਾ ਹੈ। ਇੱਕ ਸਿੱਖ ਕਿਹਾ, ਲਿਖਤ ਅਤੇ ਛਾਪੇ ਵਿੱਚ ਕੀ ਫਰਕ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਲਿਖਤ ਵਿੱਚ ਗਲਤੀ ਘੱਟ ਅਤੇ ਪ੍ਰੀਤ ਬਹੁਤ ਹੁੰਦੀ ਹੈ, ਛਾਪੇ ਵਾਲੇ ਆਪਾ ਧਾਪੀ ਛਾਪ ਜਾਂਦੇ ਹਨ। ਸਤਿਗੁਰੂ ਰਾਮ ਸਿੰਘ ਜੀ ਲਿਖਤ ਦੇ ਗ੍ਰੰਥ ਸਾਹਿਬ ਤੋਂ ਹੀ ਪਾਠ ਕਰਦੇ ਸੀ। ਜਿਸ ਦੇ ਅੱਖਰ ਲਗ ਮਾਤਰ ਤੁਕ ਦੀ ਭੁੱਲ ਉਹਨਾਂ ਲਾਈ ਹੋਈ ਹੈ, ਭਾਵੇਂ ਗੁਰਬਾਣੀ ਦੇ ਪ੍ਰਚਾਰ ਨੂੰ ਮੁੱਖ ਰੱਖ ਉਹਨਾਂ ਗ੍ਰੰਥ ਸਾਹਿਬ ਛਪਵਾ ਵੰਡੇ ਵੀ ਸੀ, ਪਰ ਲਿਖਤ ਨੂੰ ਫੇਰ ਵੀ ਵਿਸ਼ੇਸ਼ ਹੀ ਮੰਨਦੇ ਸੀ। ਸਮਸੇ ਸੰਤਾਲਾ ਸਿੰਘ ਜੀ ਵੀ ਸਮੇਤ ਜਿੱਥੇ ਆਏ ਸੀ। ਅਖੰਡ ਪਾਠਾਂ ਦੇ ਆਰੰਭ ਸਮੇਂ ਨੇਮ ਬਣਾਇਆ ਕਿ ਕੋਈ ਪਾਠੀ ਭਜਨ ਬਾਣੀ ਬਿਨਾਂ ਵਾਧੂ ਨਾ ਬੋਲੇ, ਸਭ ਮੌਨ ਵਰਤ ਰਹੇ, ਸਿਰਫ ਸੇਵਕ ਹੀ ਲੋੜ ਨੂੰ ਥੋੜ੍ਹਾ ਥੋੜ੍ਹਾ ਬੋਲਣ। ਸਭ ਨੂੰ ਪਹਿਲਾਂ ਪਾਠ ਤੋਰਨ ਤੋਂ ਜਲਾਬ ਦਿੱਤਾ ਅਤੇ ਸਭ ਸਮੱਗਰੀ ਧੂਪ ਦੀਪ ਕੁੰਭ ਅੰਮ੍ਰਿਤ ਪੁਸ਼ਾਕੇ ਤਿਆਰ ਕਰ ਸੋਧ ਦਾ ਅੰਮ੍ਰਿਤ ਛਕਾ ਪਾਠ ਤੋਰੇ। ਸਤਿਗੁਰੂ ਜੀ ਰੌਲ 'ਤੇ ਲੱਗੇ ਅਤੇ ਸੰਤ ਮੋਹਕਮ ਸਿੰਘ ਜੀ ਨੂੰ ਧੂਪੀਏ ਲਾਇਆ। ਸਤਿਗੁਰੂ ਜੀ ਦੂਜੀ ਰੌਲ ਲਾ ਅੰਮ੍ਰਿਤ ਵੇਲੇ ਉੱਠੇ ਅਤੇ ਖੂਹ ਦੀ ਮਣ 'ਤੇ ਮੋਨ ਧਾਰੀ ਅੱਖੀ ਮੂੰਦ ਅਡੋਲ ਧਿਆਨ ਧਾਰੀ ਹੋਏ ਰਹਿ। ਸਾਧ ਸੰਗਤ ਜਲ ਪ੍ਰਸ਼ਾਦ ਛਕ ਲਿਆ ਅਤੇ ਪਤਾ ਲੱਗਾ ਸਤਿਗੁਰੂ ਜੀ ਅੱਜ ਕਿਸੇ ਦਰਸ਼ਨ ਕਰਨ ਆਏ ਵੱਲ ਨਾ ਨੇਤਰ ਉਘਾੜ ਦੇਖਦੇ ਹਨ ਨਾ ਬੋਲਦੇ ਹੀ ਹਨ। ਭਾਈ ਵਜ਼ੀਰ ਸਿੰਘ ਕੋਲ ਉਵੇਂ ਅਡੋਲ ਬੈਠੇ ਮਾਲਾ ਫੇਰਦੇ ਹਨ ਅਤੇ ਰਤਨ ਸਿੰਘ ਜੀ ਹਾਜ਼ਰ ਜਲ ਦਾ ਗਲਾਸ ਫੜੀ ਹੱਥ ਜੋੜ ਕੁਵੇਲਾ ਹੋਇਆ ਜਾਣ ਅੱਥਰੂ ਘੇਰਦੇ ਹਨ। ਸਭ ਦੂਰ ਨੇੜੇ ਦੀ ਸੰਗਤ ਨਮਸਕਾਰ ਕਰ ਪਰੇ ਬੈਠ ਚਲੀ ਜਾਂਦੀ ਹੈ। ਸੰਤਾਲਾ ਸਿੰਘ ਜੀ ਅਤੇ ਵਰਿਆਮ ਸਿੰਘ ਜੀ ਬਾਹਰ ਦੇ ਡੇਰੇ ਵੱਲੋਂ ਆਏ, ਸਭ ਵਾਰਤਾ ਸੁਣ ਹੱਥ ਜੋੜ ਅਰਜ਼ ਕੀਤੀ, ਆਪ ਦੇ ਮਨ ਕੀ ਆਈ ਹੈ ਜੋ ਆਪ ਨੇ ਐਸੀ ਮੌਨ ਧਾਰ ਸਮਾਧ ਲਾਈ ਹੈ? ਆਪ ਦੇ ਹੱਸ ਬੋਲਣ ਅਤੇ ਨੇਤਰ ਖੋਲਣ ਬਿਨਾਂ ਸਾਡਾ ਮੇਲਾ ਡੋਲਣਾ ਜਾਂ ਜਾਪਦਾ ਹੈ। ਇੱਕ ਦੋ ਵਾਰ ਅਰਜ਼ ਕੀਤਿਆਂ ਸਤਿਗੁਰੂ ਜੀ ਨਾ ਬੋਲੇ ਅਤੇ ਨਾ ਹੀ ਨੇਤਰ ਖੋਲ੍ਹੇ ਤਾਂ ਸੰਤਾਲਾ ਸਿੰਘ ਜੀ ਹੱਥ ਜੋੜ ਤੁਕ ਤੈਸਹ ਨਾਲ ਅਕੂਣਾ ਕਿਉਂ ਥੀਵੈ ਘਰ ਵਾਸ, ਪੜ ਗਲ ਆਪਣੇ ਵਿੱਚ ਪੱਲਾ ਪਾ ਗਲੇ ਭਰੇ ਨਾਲ ਦੁਸ਼ਕ ਅਰਜ਼ ਕੀਤੀ, ਜੇ ਆਪ ਨੇ ਬੋਲਣਾ ਨਹੀਂ ਤਾਂ ਸਾਡੇ ਨਾਲ ਕਿਸੇ ਦਰਸ਼ਨ ਕਰਨ ਆਏ ਵੱਲ ਵੇਖਣਾ ਨਹੀਂ ਤਾਂ ਅਸੀਂ ਅਖੰਡ ਪਾਠ ਕਾਸ ਨੂੰ ਕਰਨੇ ਹਨ, ਸਾਥੋਂ ਤਾਂ ਆਰੰਭਿਆ ਹੀ ਵੀ ਸਿਰੇ ਨਹੀਂ ਚੜ੍ਹਦਾ, ਜਾਪਦਾ ਇਹ ਵਿੱਚੇ ਹੀ ਰਹੇਗਾ, ਖੁਸ਼ੀ ਉਤਸ਼ਾਹ ਸੋਗ ਵਿਚਾਰ ਰੂਪ ਧਾਰ ਜਾਵੇਗੀ। ਇਹ ਸੁਣ ਸਤਿਗੁਰੂ ਜੀ ਦੁਰਮਤ ਮੇਟ ਗੁਰਮਤ ਹਿਰਦੇ ਪ੍ਰਗਾਸੀ ਖੋਏ ਕੈ ਗਿਆਨ ਜਾਣੇ ਧਰਮ ਗਿਆਨੀ ਹੈ, ਦਰਸ ਧਿਆਨ ਆਨ ਧਿਆਨ ਬਸ ਸਿਮਰ ਕੈ, ਸ਼ਬਦ ਸੁਰਤ ਮੂਨ ਬ੍ਰਤ ਪ੍ਰਵਾਨੇ ਹੈ। ਭਾਈ ਗੁਰਦਾਸ ਜੀ ਦੀਆਂ ਤੁਕਾਂ ਪੜ੍ਹ ਸੁਣਾਈਆਂ ਅਤੇ ਬਚਨ ਕੀਤਾ, ਮੈਂ ਸਤਿਗੁਰੂ ਜੀ ਦੇ ਦਰਸ਼ਨ ਧਿਆਨ ਵਿੱਚ ਜੁੜ ਹੋਰ ਧਿਆਨ ਵਿਸਾਰ ਅਤੇ ਸ਼ਬਦ ਵਿੱਚ ਸੁਰਤ ਲਾ ਆਪਣੀ ਮਰਿਆਦਾ ਬਣਾਈ ਵਾਲਾ ਮੂਨ ਬਰਤ ਹੀ ਧਾਰਿਆ ਸੀ। ਸਤਿਗੁਰੂ ਜੀ ਬਚਨ ਕੀਤਾ, ਜੋ ਮੌਣ ਰੱਖ ਕੂੰਦਾ ਨਹੀਂ ਅਤੇ ਸਹਿਣ ਦੀ ਇਸ਼ਾਰਾ ਕਰਦਾ ਹੈ ਉਸਦਾ ਮਨ ਟਿਕਾਓ ਤੋਂ ਹਿਲਦਾ ਹੈ, ਅਤੇ ਜੇ ਹੋਰ ਪਾਸੇ ਧਿਆਨ ਦਿੰਦਾ ਹੈ ਉਸਦਾ ਧਿਆਨ ਗੁਰਦਰਸ਼ਨ ਵੱਲੋਂ ਹਟ ਜਾਂਦਾ ਹੈ। ਇਸ ਲਈ ਮੈਂ ਅੱਖਾਂ ਮੁੰਦ ਲਈਆਂ ਅਤੇ ਬੋਲ ਬੰਦ ਕੀਤਾ ਸੀ। ਸਾਧ ਸੰਗਤ ਸੁਣ ਬਹੁਤ ਪ੍ਰਸੰਨ ਹੋਈ ਅਤੇ ਜਾਣਿਆ ਕਿ ਸਤਿਗੁਰੂ ਜੀ ਆਪ ਗੁਰ ਧਿਆਨ ਧਾਰ ਦੇ ਮੌਣ ਧਾਰ ਸਾਨੂੰ ਸਹੀ ਸਿੱਖਿਆ ਦਿੱਤੀ ਹੈ। ਆਪੇ ਅਤੇ ਸਦਾ ਨਵਾਂ ਨਰੋਆ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਬੁਰਕੇ ਅਤੇ ਅਭੁੱਲਾ ਵਿਵਸਥਾ ਦੇ ਮਾਲਕ ਹਨ। ਸੰਤ ਬਰਿਆਮ ਸਿੰਘ ਜੀ ਸੰਸੇ ਮੁਰੱਬਿਆਂ ਤੋਂ ਆਏ, ਸਾਧ ਸੰਗਤ ਦੇ ਮੇਲ ਪਿਆਰ ਵਿੱਚ ਰੱਤੇ, ਆਪਣੇ ਜਥੇ ਦੇ ਸਾਧੂਆਂ ਸਮੇਤ ਅਤੇ ਸੰਤ ਆਲਾ ਸਿੰਘ ਜੀ ਦੇ ਜਥੇ ਸਮੇਤ ਦੋ ਵੇਲੇ ਦੀਵਾਨ ਗੁਰਦੁਆਰੇ ਲਾਉਂਦੇ, ਲੰਗਰ ਘਰੋਂ ਸਾਧਾਂ ਨੂੰ ਛਕਾਉਂਦੇ। ਸੰਤ ਜੀ ਦੀ ਮਾਤਾ ਧਰਮ ਕੌਰ ਜੀ ਸੱਕੇ ਪੁੱਤਰਾਂ ਅਤੇ ਸਾਧਾਂ ਵਿੱਚ ਜਰਾ ਜਨਾ ਵੀ ਵਿਤਕਰਾ ਨਾ ਵਰਤਦੀ, ਹਰ ਪਦਾਰਥ ਇੱਕੋ ਜਿਹਾ ਸਭ ਨੂੰ ਖੁਸ਼ ਹੋ ਛਕਾਉਂਦੀ। ਜਿਹੜਾ ਸਾਧ ਕਵੇਲੇ ਆਪ ਹੈ ਉਸਦਾ ਹਿੱਸਾ ਦੁੱਧ ਦਹੀਂ ਦਾ ਰੱਖ ਮਾਤਾ ਉਡੀਕਦੀ ਰਹਿੰਦੀ। ਖਾਵੇ ਖਰਚਾ ਰਲ ਮਿਲ ਭਾਈ ਦੇ ਪ੍ਰਤਾਪ ਪਾਰੋਂ, ਹਰ ਫਸਲ 'ਤੇ ਲਵੇਰਾ ਆਮਦਨ ਤੋੜ ਨਾ ਆਵੇ ਵੱਧ ਹੋ ਜਾਈ, ਗੁਰਵਾਕ ਦੇ ਅਨੁਸਾਰ ਵੱਧ ਕੇ ਬਰਕਤ ਪੈਂਦੀ। ਸਾਰੇ ਨਗਰ ਸੰਸੇ ਵਿੱਚ ਨਾਮਧਾਰੀ ਮਰਿਆਦਾ ਦਾ ਅਸਰ ਅਤੇ ਪ੍ਰਚਾਰ ਹੁੰਦਾ। ਸਤਿਗੁਰੂ ਜੀ ਵੀ ਬਹੁਤ ਵਾਰੀ ਵਲ ਭੰਨ ਸੰਸੇ ਦਰਸ਼ਨ ਦਿੰਦੇ ਸੀ। ਇਸ ਭੋਗ ਦੇ ਮੇਲੇ ਤੋਂ ਹੋ ਭੈਣੀ ਸਾਹਿਬ ਆਏ ਅਤੇ ਮਾਘੀ ਮੁਕਤਸਰ ਦਰਸ਼ਨ ਦਿੱਤੇ, ਵਰਨੀਆਂ ਹੁੰਦੀਆਂ ਅਤੇ ਹੋਲੇ ਦੀ ਉਰਾਈ ਦਾ ਸਦਾ ਤਰ੍ਹਾਂ ਕੰਮ ਚੱਲਦਾ। ਇੱਕ ਸਮੇਂ ਮੱਕੀ ਜ਼ਿਲ੍ਹਾ ਸ਼ੇਖੂਪੁਰੇ ਦੇ ਧੰਨਾ ਸਿੰਘ ਦੇ ਪੁੱਤਰ ਅਤੇ ਮੰਗਲ ਸਿੰਘ ਬਾੜੀਆਂ ਵਾਲੇ ਦੇ 'ਤੇ ਰੁਪਏ ਬਣਾਉਣ ਦਾ ਦੋਸ਼ ਲੱਗਾ ਅਤੇ 6 ਮਹੀਨੇ ਕੈਦ ਹੋ ਗਏ। ਸਤਿਗੁਰੂ ਜੀ ਬਾੜੀਆਂ ਵਾਲੇ ਕਿਸ਼ਨ ਸਿੰਘ ਅਤੇ ਬਿਸ਼ਨ ਸਿੰਘ ਵੱਲ ਦਰਸ਼ਨ ਦੇਣਾ ਸੁਣ ਮੇਲੇ 'ਤੇ ਹੋਰ ਦੁਆਲੇ ਦੇ ਸਾਧੂ ਵੀ ਆਏ ਅਤੇ ਧੰਨਾ ਸਿੰਘ ਵੀ ਗਿਆ। ਸੰਤਾਲਾ ਸਿੰਘ ਜੀ, ਵਰਿਆਮ ਸਿੰਘ ਜੀ, ਸੰਤ ਆਗਮ ਸਿੰਘ ਜੀ ਆਦਿ ਨਾਲ ਸਤਿਗੁਰੂ ਜੀ ਸਤਸੰਗ ਗੋਸ਼ਟ ਕਰਦੇ ਕੁਝ ਹਾਸ ਵਿਲਾਸ ਕਰ ਰਹੇ ਸੀ। ਧੰਨਾ ਸਿੰਘ ਹੱਥ ਜੋੜ ਅਰਜ਼ ਕੀਤੀ, ਸੱਚੇ ਪਾਤਸ਼ਾਹ ਉਹ ਦੱਸੋ ਠੀਕ ਸੀ ਅਤੇ ਸਜ਼ਾ ਪਾਈ ਨੇ? ਉਜਾਗਰ ਸਿੰਘ ਅਤੇ ਮੰਗਲ ਸਿੰਘ 'ਤੇ ਆਪ ਕਿਰਪਾ ਕਰੋ, ਉਹ ਅੱਗੋਂ ਐਸਾ ਨਾ ਕਰਨਗੇ। ਜੇ ਗੁਰ ਕੀ ਸਰਨੀ ਫਿਰ ਆਵੇ ਪਿਛਲੇ ਔਗਣ ਬਖਸ਼ ਲੈ, ਵਾਕ ਸਫਲਾ ਕਰੋ, ਉਹ ਬਰੀ ਹੋਣ, ਕਿਵੇਂ ਮੇਰਾ ਪੁੱਤਰ ਕੈਦੋਂ ਛੁੱਟੇ। ਸਤਿਗੁਰੂ ਜੀ ਹਾਸ ਭਲਾ ਦੇ ਸੁਭਾਅ ਹੀ ਪਿਆ ਕਿਹਾ, ਜੇ ਪੁੱਤਰ ਛੁਡਾਉਣਾ ਹੀ ਤਾਂ ਹਾਕਮ ਸਿੰਘ ਦੇ ਸਿਰ ਵਿੱਚ ਛਿੱਤਰ ਮਾਰ। ਧੰਨਾ ਸਿੰਘ ਸਵਾਰਥੀ ਦੋਸ਼ੋਂ ਨਾ ਪਛਤੀ, ਅਰਥਾਤ ਮਤਲਬ ਹੀ ਔਗਣ ਨਹੀਂ ਵਿਚਾਰਦਾ, ਬੇਵਸ ਛਿੱਤਰ ਫੜ ਸੰਤ ਹਾਕਮ ਸਿੰਘ ਜੀ ਕਾਲੋ ਕਿਆਂ ਵਾਲਿਆਂ ਨੂੰ ਮਾਰਨ ਲਈ ਉਹਨਾਂ ਦੇ ਸਿਰ 'ਤੇ ਜਾ ਖੜਾ। ਹਾਕਮ ਸਿੰਘ ਜੀ ਕਿਹਾ, ਨਾ ਮਾਰੀ, ਮੈਂ ਮਰ ਜਾਊਂਗਾ, ਤੇਰਾ ਪੁੱਤਰ ਛੁੱਟ ਜਾਵੇਗਾ। ਸਾਧਾਂ ਧੰਨਾ ਸਿੰਘ ਨੂੰ ਫੜ ਪਰੇ ਕੀਤਾ ਅਤੇ ਕਿਹਾ, ਤੈਨੂੰ ਚਾਹੀਦਾ ਸੀ, ਤੂੰ ਕਹਿੰਦੋ ਸੱਚੇ ਪਾਤਸ਼ਾਹ ਹੋ, ਮੈਨੂੰ ਇਹ ਸੌਦਾ ਨਹੀਂ ਪੁੱਛਦਾ, ਆਪ ਉਂਝੀ ਕਿਰਪਾ ਕਰੋ, ਸਾਧਾਂ ਦੀ ਸੇਵਾ ਕਰੀਦੀ ਏ, ਦੁੱਖ ਹਰਨ ਨੂੰ ਕਿ ਛਿੱਤਰ ਮਾਰੀਦੇ ਨੇ। ਧੰਨਾ ਸਿੰਘ ਜੀ ਪਛਤਾਵਾ ਕੀਤਾ, ਕੈਦ ਹੋਇਆ ਅੰਦਰੋਂ ਅਪੀਲ ਰਹਿਣ ਦੀ ਕਰਾਈ ਅਤੇ ਬਰੀ ਹੋ ਗਿਆ। ਧੰਨਾ ਸਿੰਘ ਦਾ ਭਰਾ ਮੰਨਾ ਸਿੰਘ ਬੜੀ ਬੰਦਗੀ ਕਰਦਾ ਸੀ, ਰਸਨਾ ਵਿੱਚ ਸੱਤਾ ਵਾਕ ਸਿੱਧੀ ਵੀ ਇਸ ਨੂੰ ਪ੍ਰਾਪਤ ਹੋਈ, ਪਰ ਵਰ ਸਰਾਪ ਦੇਣ ਲੱਗ ਪਿਆ ਸੀ। ਸੰਤਾਂ ਸਾਧਾਂ ਉਸ ਨੂੰ ਸਮਝਾਇਆ, ਸੰਤਾਲਾ ਸਿੰਘ ਜੀ ਅਤੇ ਹਾਕਮ ਸਿੰਘ ਜੀ ਕਿਹਾ, ਕੰਜਰਾ ਘਰ ਨੂੰ ਘੱਟ ਪੋਟ ਬੰਨ, ਤਰੰਗਲੀ ਕਿਉਂ ਡਾਈ ਆ? ਪਰ ਉਸ ਕਿਸੇ ਦੀ ਨਾ ਸੁਣੀ ਨਾ ਮੰਨੀ, ਆਮ ਮੁਹਾਰਾ ਹੋ ਪਤਾ ਨਹੀਂ ਕਿੱਥੇ ਜਾ ਮਰਿਆ। ਇਹਨਾਂ ਦੀ ਭੈਣ ਲਛਮੀ ਵੀ ਬੜੀ ਨਿਸ਼ੰਗ ਅਤੇ ਉਦਾਰ ਚਿੱਤ ਸੀ, ਪਦਾਰਥ ਸਾਧਾਂ ਨੂੰ ਬੜੇ ਛਕਾਉਂਦੀ ਸੀ, ਪਰ ਲੋੜੋਂ ਵੱਧ ਉਲੱਦ ਛਕਣ ਵਾਲੇ ਦੀ ਬੇਸਵਾਦੀ ਕਰ ਦਿੰਦੀ ਅਤੇ ਪਦਾਰਥ ਐਵੇਂ ਗੁਆਉਂਦੀ। ਸਾਧੂ ਜਦ ਇਹਨਾਂ ਭਰਾਵਾਂ ਅਤੇ ਭੈਣ ਦੀ ਕਮਾਈ ਵੱਲ ਵਹਿੰਦੇ ਤਾਂ ਸਦਕੇ ਜਾਂਦੇ, ਅਤੇ ਜਦ ਬੇਜੂਤੀ ਵੱਲ ਧਿਆਨ ਮਾਰਦੇ ਤਾਂ ਕਹਿੰਦੇ, ਜੋ ਗੁਰੂ ਸਾਹਿਬ ਦਾ ਵਾਕ ਏ, ਜੁਗਤ ਕਰੇ ਹੁਣ ਸਹਿਜ ਸਮਾਵੇ, ਜੁਗਤ ਵੀ ਹੋਣਾ ਵਿਕੇ ਜਾਏ, ਜੇ ਜੋ ਹੀ ਲਾਭਦਾਇਕ ਹੈ, ਜੇ ਸਾਧ ਗੁਣੇ ਦੇ ਨਾਲ ਜੁਗਤ ਵੀ ਹੋਵੇ ਤਾਂ ਸਾਧੂ ਨੂੰ ਸੰਸਾਰ ਪੂਜਦਾ ਹੈ, ਅਤੇ ਜੇ ਨਿਰਾਪੁਰਾ ਸਾਧੂ ਪੁਣਾ ਸੂਧ ਪੁਣਾ ਹੀ ਹੋਵੇ ਤਾਂ ਜਗਤ ਹਾਸੀ ਵੀ ਕਰਦਾ ਹੈ, ਅਤੇ ਉਸ ਤੋਂ ਭਲਾ ਵੀ ਘੱਟ ਹੀ ਸੰਸਾਰ ਦਾ ਹੁੰਦਾ ਹੈ। ਜਿਵੇਂ ਵਾਕ ਏ ਬਾਣੀ ਬਾਣਾ ਪਰ ਦੋਏ ਜਾਨੋ ਸਿੰਘ ਖਾਲਸਾ ਹੰਸ ਪਛਾਨੋ, ਤਿਵੇਂ ਹੀ ਸਾਧੂ ਪੁਣੇ ਸੰਗ ਜੁਗਤ ਹੋਏ ਭਲਾ ਕਰੇ ਸੰਸਾਰ, ਨਹੀਂ ਤੇ ਗਿਲਾ ਸੰਸਾਰ ਦੀ ਦੇਵੇ ਬੁੱਧੀ ਵਿਗਾਰ। ਇਸੇ ਹੇਤੀ ਸਾਧਕੋ ਚਾਹੀਏ ਜੁਗਤ ਜ਼ਰੂਰ, ਮੈਂ ਇਹ ਪ੍ਰਸੰਗ ਜੁਗਤ ਜਨਾਉਣ ਹਿੱਤ ਲਿਖੇ ਹਨ। ਇੱਕ ਸਮੇਂ ਸਤਿਗੁਰੂ ਜੀ ਬੈਂਕੇ ਚੀਮਾ ਜ਼ਿਲ੍ਹਾ ਗੁਜਰਾਂ ਵਾਲੇ ਦੌਰਾ ਕਰਦੇ ਪੁੱਜੇ। ਸਾਧ ਸੰਗਤ ਆਲਾ ਸਿੰਘ ਜੀ ਅਤੇ ਵਰਿਆਮ ਸਿੰਘ ਜੀ ਵੀ ਸਨ। ਦੀਵਾਨ ਦੀ ਸਮਾਪਤੀ ਸਮੇਂ ਮਾਈ ਤਾਬਣ ਹੰਜਰਾ ਹੱਥ ਜੋੜ ਹਜ਼ੂਰ ਖੜੀ ਹੋ ਅਧੀਨਗੀ ਨਾਲ ਅਰਜ਼ ਕੀਤੀ, ਪੁੱਤਰ ਲਾਭ ਸਿੰਘ ਨੂੰ 15 ਸਾਲ ਵਿਆਹ ਨੂੰ ਹੋਏ ਨੇ, ਨੌਂ ਵੀਰ ਕੌਰ ਬੜੀ ਸੁਲਾਗੇ ਪਰ ਕੁੱਖ ਹਰੀ ਨਹੀਂ ਹੋਈ, ਆਪ ਕਿਰਪਾ ਕਰੋ ਪੋਤਰੇ ਬਖਸ਼ੋ। ਸਤਿਗੁਰੂ ਜੀ ਵਚਨ ਕੀਤਾ, ਜੇ ਪੋਤਰੇ ਲੈਣੇ ਜੇ ਤਾਂ ਇਹਨਾਂ ਸੰਤਾਂ ਦੋਹਾਂ ਪਾਸੋਂ ਅਰਜ਼ ਕਰ ਮੰਗੋ। ਸੰਤਾਂ ਕਿਹਾ, ਅਸੀਂ ਵੀ ਆਪਦੇ ਦਰੋਂ ਹੀ ਲੈਣੇ ਹਨ, ਉਰੇ ਇਸ ਨੂੰ ਨਾ ਟਕਾਓ। ਸੁਣਦੇ ਸਾਰ ਨਗਰ ਦੇ ਲੋਕਾਂ ਕਿਹਾ, ਜੇ ਇਸ ਨੂੰ ਪੋਤਰਿਆਂ ਦੀ ਦਾਤ ਮਿਲੇ ਤਾਂ ਅਸੀਂ ਸਾਰੇ ਜੇ ਪੱਕੇ ਉੱਕੇ ਨਾ ਹੋਵਾਂਗੇ ਤਾਂ ਭੈਣੀ ਸਾਹਿਬ ਦੀ ਸ਼ਰਧਾ ਸਭ ਧਾਰਾਂਗੇ। ਸੰਤਾਂ ਕਿਹਾ, ਤੁਹਾਡੀ ਤੁਸੀਂ ਜਾਣੋ, ਪੁੱਤਰ ਤਾਂ ਪੋਤਰੇ ਤਾਂ ਹੋ ਹੀ ਜਾਣੇ ਹਨ। ਸਤਿਗੁਰਾਂ ਜੋ ਵਚਨ ਕੀਤਾ ਹੈ, ਜੇ ਪੋਤਰੇ ਲੈਣੇ ਜੇ, ਸਾਧ ਸੰਗਤ ਖੁਸ਼ ਹੋ ਜੈਕਾਰਾ ਗਜਾਇਆ। ਸਾਲ ਅੰਦਰ ਬਿਨਾਂ ਇਲਾਜ ਸਾਧੂ ਸਿੰਘ ਵੀਰ ਕੌਰ ਦੇ ਘਰ ਹੋਇਆ, ਫਿਰ ਸਵਰਨ ਸਿੰਘ ਹੋਇਆ। ਇਹ ਦੋਵੇਂ ਬੱਚੇ ਹੁਣ UP ਨੈਣੀਤਾਲ ਕੋਲ ਕਰਤਾਰਪੁਰ ਰਹਿੰਦੇ ਹਨ। ਸਾਰਾ ਪਿੰਡ ਭਾਵੇਂ ਸਿੱਖ 'ਤੇ ਨਾ ਸਜਿਆ ਪਰ ਗੁਰੂ ਕੀ ਉਰਾਈ ਸਿਮਾਈ ਦੇਣ ਲੱਗੇ, ਅਤੇ ਅੱਗੇ ਹੋ ਨਾਮਧਾਰੀ ਪੰਥ ਦੇ ਕਾਰਜਾਂ ਵਿੱਚ ਸੇਵਾ ਦਾ ਹਿੱਸਾ ਪਾਉਂਦੇ, ਅਤੇ ਸਭ ਨਗਰ ਨੇ ਭਜਨ ਪੁੱਛ ਲਿਆ। ਸਤਿਗੁਰੂ ਜੀ ਕਰਾਮਾਤੀ ਨੂੰ ਚੁਟਕੀ ਮਾਰ ਕਹਿੰਦੇ, ਇਹ ਤਾਂ ਕੁੜੀਆਂ ਦੀ ਖੇਡ, ਸਿੱਖ ਸਾਧ ਨੂੰ ਇੱਧਰ ਧਿਆਨ ਨਹੀਂ ਦੇਣਾ ਚਾਹੀਦਾ, ਰਿੱਧ ਸਿੱਧ ਅਵਰਾ ਸਾਧ ਹੀ ਹੈ। ਸਰਦਾਰ ਸੇਵਾ ਸਿੰਘ ਦੀ ਠੀਕਰੀ ਵਾਲੇ ਦੇ ਅਕਾਲੀ ਜੋ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਦੀ ਕੈਦ ਵਿੱਚ ਪਏ, 7 ਮਾਘ 1991 ਬਿਕਰਮੀ ਨੂੰ ਚੜ ਗਏ। ਸਤਿਗੁਰੂ ਜੀ ਸੁਣਿਆ ਅਤੇ ਹੋਕਾ ਪਰ ਕਿਹਾ, ਇਹੋ ਜਿਹੇ ਧਰਮੀ ਹੱਠੀ ਪਰਉਪਕਾਰੀ ਵਿਰਲੇ ਹੀ ਹੁੰਦੇ ਹਨ। ਇਸ ਨੇ ਪਟਿਆਲੇ ਦੀ ਰਿਆਸਤ 'ਤੇ ਸਖਤੀ ਹੁੰਦੀ ਨਾ ਜਰੀ ਅਤੇ ਰਾਜੇ ਨੂੰ ਰੋਕਿਆ, ਅਖੀਰ ਮੁਕਾਬਲੇ 'ਤੇ ਡਟਿਆ, ਰਾਜੇ ਜੇਲੇ ਸੁੱਟਿਆ। ਅਕਾਲੀ ਲੀਡਰਾਂ ਦੇ ਯਤਨ ਕਰਨ 'ਤੇ ਵੀ ਰਾਜਾ ਨਾ ਟਲਿਆ ਅਤੇ ਇਹ ਧਰਮੀ ਸੂਰਮਾ ਆਪਣੇ ਪ੍ਰਾਣ ਤੋਂ ਨਾ ਟਲਿਆ, ਸ਼ਹੀਦੀ ਪਾ ਗਿਆ। ਇਹ ਠੀਕਰੀਵਾਲ ਬਰਨਾਲੇ ਤੋਂ ਨੇੜੇ ਪਟਿਆਲੇ ਜ਼ਿਲ੍ਹੇ ਵਿੱਚ ਇਸ ਦੇ ਨਗਰ ਇਹ ਸ਼ਹੀਦ ਦੀ ਯਾਦਗਾਰ ਬਣੀ ਹੈ ਅਤੇ ਹਰ ਸਾਲ ਮੇਲਾ ਲੱਗਦਾ ਹੈ। ਪੰਥ ਅਤੇ ਪਿੰਡ ਇਸ ਦੇ ਪਰਿਵਾਰ ਨਾਲ ਚੰਗਾ ਪਿਆਰ ਵਰਤਾਓ ਕਰਦਾ ਹੈ। ਐਸੇ ਸਿਦਕੀ ਅਤੇ ਨੇਕ ਨੀਯਤ ਵਾਲੇ ਦਾ ਨਾਂ ਮੈਂ ਉਚੇਚਾ ਗੁਣਕਾਰੀ ਜਾਣ ਲਿਖਿਆ ਹੈ ਤਾਂ ਕਿ ਸਿੱਖਾਂ ਨੂੰ ਸੰਥਾ ਮਿਲੇ। ਸ਼ੇਖੂਪੁਰੇ ਜ਼ਿਲ੍ਹੇ ਦੇ ਗੁਰਦੁਆਰੇ ਬਸੰਤ ਪੰਚਮੀ ਦੇ ਮੇਲੇ 'ਤੇ ਸਤਿਗੁਰੂ ਜੀ ਸਮੇਤ ਹਜ਼ੂਰੀ ਜਥੇ ਅਤੇ ਹੋਰ ਸ਼ਬਦੀਆਂ ਰਾਗੀਆਂ ਸਮੇਤ ਦਰਸ਼ਨ ਦਿੱਤੇ। ਸਾਰੇ ਜ਼ਿਲ੍ਹੇ ਦੀ ਸੰਗਤ ਉਤਸ਼ਾਹ ਕੀਤਾ। ਆਪ ਜੀ ਨੇ ਹਫ਼ਤਾ ਪਹਿਲੋਂ ਸੱਦਿਆ, ਬਾਬੇ ਦੀ ਝੁੱਗੀ ਗੁਜਰਾਂ ਵਾਲਿਓਂ ਸਮੇਤ ਰਾਗੀ ਜਥੇ ਨਾਮਧਾਰੀ ਗੁਰਦੁਆਰੇ ਰਾਤ ਦਿਨੇ ਭੀੜ ਰੌਣਕ ਹੁੰਦੀ, ਲੰਗਰ ਚੱਲਦਾ। 24 ਮਾਘ ਸ਼ਹਿਰ ਵਿੱਚ ਮੁਨਾਦੀ ਕਰਵਾ ਸਾਹਿਬਾਨਾਂ ਅਤੇ ਦੀਵਾਨ ਲਾਇਆ ਅਤੇ ਸੁਣਾਇਆ, ਸਵੇਰੇ ਸਤਿਗੁਰੂ ਜੀ ਆਉਣਗੇ ਅਤੇ ਜਲੂਸ ਵੀ ਨਿਕਲੇਗਾ। ਅੱਗੇ ਸਫੈਦ ਝੰਡਾ, ਪਿੱਛੇ ਭੁਜੰਗੀ ਜਥਾ ਅਤੇ ਪਿੱਛੇ ਕਈ ਸ਼ਬਦੀ ਜਥੇ ਅਤੇ ਰਾਗੀ ਸ਼ਬਦ ਪੜ੍ਹਦੇ। ਸੰਤ ਕਾਲਾ ਸਿੰਘ ਜੀ, ਵਰਿਆਮ ਸਿੰਘ ਜੀ, ਲੱਦਾ ਸਿੰਘ, ਮੇਹਰ ਸਿੰਘ ਜੀ, ਸੋਹਣ ਸਿੰਘ, ਸੰਤ ਗਿਆਨ ਸਿੰਘ ਜੀ, ਸ਼੍ਰੀ ਗੁਰੂ ਸਿੰਘ ਸਭਾ, ਸ਼੍ਰੀ ਆਲਮ ਜੀ ਆਦਿ ਅਤੇ ਮਾਈਆਂ ਦਾ ਜਥਾ ਗੁਰਦੁਆਰਿਓਂ ਚੱਲ ਪੁਰਾਣੇ ਸ਼ਹਿਰ ਵਿੱਚੋਂ ਫਿਰਦਾ, ਮੰਡੀਓਂ ਫਿਰ 7 ਵਜੇ ਦੀਵਾਨ ਪਾਸ ਆਇਆ। ਸਤਿਗੁਰੂ ਜੀ ਵੀ ਦਰਸ਼ਨ ਦੀਵਾਨ ਵਿੱਚ ਹੀ ਦਿੱਤੇ। ਸਤਿਗੁਰੂ ਜੀ 2 ਦਿਨ 25-26 ਸਭ ਸ਼ਬਦੀਆਂ ਅਤੇ ਰਾਗੀਆਂ ਸਮੇਤ ਵਾਰਾ ਲਾਉਂਦੇ ਰਹੇ। ਲੱਖਾ ਸਿੰਘ ਕੁਲਕਿਆਂ ਦੇ ਅਕਾਲੀ ਵੀ 1 ਦਿਨ ਇਤਫਾਕ 'ਤੇ ਪ੍ਰਚਾਰ ਕੀਤਾ। ਆਲਮ ਜੀ ਚੱਕਰਵਰਤੀ ਜੀ ਦੇ ਵੀ ਬਹੁਤ ਇਤਫਾਕ ਅਤੇ ਰਸ ਭਰੇ ਲੈਕਚਰ ਹੋਏ। ਕੇਰ ਸਿੰਘ ਜੀ ਮਾਣ ਅਤੇ ਚੰਦਾ ਸਿੰਘ ਜੀ ਪ੍ਰਬੰਧ ਕੀਤਾ ਦੀਵਾਨ ਅਤੇ ਕਵੀ ਦਰਬਾਰ ਦਾ 27 ਮਾਘ ਮੇਲੇ ਦਾ ਭੋਗ ਪਿਆ। ਇਸ ਸਮੇਂ ਇਸ ਡੇਰੇ ਦੇ ਮੁਖਤਿਆਰ ਸੰਤ ਗਿਆਨਾ ਸਿੰਘ ਜੀ ਸੀ ਅਤੇ ਭੈਣੀ ਸਾਹਿਬ ਤੋਂ ਉੱਤਰ ਕੇ ਹਰ ਲੋੜਵੰਦ ਨੂੰ ਇੱਥੇ ਜਲ ਪ੍ਰਸ਼ਾਦ ਅੱਠੇ ਪੈਰ ਮਿਲਦਾ ਅਤੇ ਰਹਿਣ ਬਸੇਰਾ ਵੀ। ਇਸ ਗੁਰਦੁਆਰੇ ਦੀ ਮੜੀ ਮੁੱਢ ਤੋਂ ਕਬਰਾਂ ਵਿੱਚ ਸੋਹਣ ਸਿੰਘ ਸਾਧੂ ਪੰਜ ਗਰਾਈਆਂ ਦੇ ਗੱਡੀ ਸੀ। ਮੁਸਲਮਾਨਾਂ ਨੇ ਉਸਨੂੰ ਇੱਕ ਦੋ ਵਾਰੀ ਗਾਲਾਂ ਵੀ ਕੱਢੀਆਂ ਅਤੇ ਮਾਰਿਆ ਵੀ, ਫਿਰ ਉਸ ਕੁਟੀਆ ਪਾ ਕੇ ਚਿਰ ਕੱਟਿਆ। ਵਲਗਣ ਬੁਲਾਉਣ ਸਮੇਂ ਰਾਤੋ ਰਾਤ ਕੰਧਾਰਾ ਸਿੰਘ ਵਰਨਾ ਦੇ ਬਹੁਤ ਸਰੀਰ ਲਿਆ, ਕੰਧ ਬਣਵਾਈ ਅਤੇ ਢਾਉਣ ਲੱਗੇ ਮੁਸਲਮਾਨਾਂ ਨੂੰ ਵੀ ਤਰਾਇਆ। ਬਾਅਦ ਸੰਤ ਦੇਵਾ ਸਿੰਘ ਜੀ ਲੰਮੇ ਬਾਠਾਂ ਵਾਲੇ ਦੇ ਕੁਝ ਚਿਰ ਰਹਿ, ਫਿਰ ਸੰਤ ਗਿਆਨਾ ਸਿੰਘ ਜੀ ਰਜਾਦੇ ਵਾਲੇ ਵਾਰੇ ਵਾਲੇ ਟਿਕੇ। ਸ਼ੇਖੂਪੁਰੇ ਦੀ ਸੰਗਤ ਦੀ ਅਰਜ਼ ਪਾਰੋਂ ਇਸ ਧਰਮਸ਼ਾਲਾ ਦਾ ਪ੍ਰਤਾਪ ਬਣਿਆ। ਕੁਝ ਈਰਖਾਲੂਆਂ ਦੇ ਪਾਰੋਂ ਉਹਨਾਂ ਨੂੰ ਸਤਿਗੁਰੂ ਜੀ ਆਪਣੇ ਨਾਲ ਰੱਖ ਲਿਆ। ਫਿਰ ਸੰਤ ਤੇਜਾ ਸਿੰਘ ਜੀ ਸਮਸੇ ਵਾਲੇ ਵੀ ਟਿਕੇ, ਪਰ ਉਹ ਗੱਲ ਨਾ ਰਹੀ। ਸੋਹਣ ਸਿੰਘ ਜੀ ਦੇ ਸਮੇਂ ਵੀ ਸਤਿਗੁਰੂ ਜੀ ਇੱਕ ਸਮੇਂ ਇਸੇ ਡੇਰੇ ਦਰਸ਼ਨ ਦਿੱਤੇ ਅਤੇ ਵਾਰੇ ਲੱਗੇ ਦਾ ਐਡਾ ਸਵਾਦ ਬਣਿਆ ਕਿ 12 ਵਜੇ ਵਕਤ ਵੇਖਿਆ ਸਮਾਪਤੀ ਹੋਈ ਅਤੇ ਇਤਨੀ ਸੰਗਤ ਜੁੜੀ ਸੀ ਕਿ ਕਬਰਾਂ ਕੁੱਲ ਹੀ ਮੱਲ ਕੱਤੀਆਂ। ਇਉਂ ਜਾਪਦਾ ਜਿਵੇਂ ਇਤਨਾ ਥਾਂ ਸੰਗਤ ਦਾ ਏ। ਸੋ ਉਤਨੇ ਥਾਂ ਹੀ ਬਾਅਦ ਇਹ ਗੁਰਦੁਆਰਾ ਬਣ ਗਿਆ ਸੀ ਵਲਗਣ ਵਾਲ। ਇਹ ਕਮਾਈ ਮੱਲੀਆਂ ਸਾਰੋਕਿਆਂ ਦੀ ਜੱਟੀ ਚੰਦਾਂ ਉਸ ਦਿਨ ਇਸ ਵਾਰੇ ਵਿੱਚ ਬੈਠੀ ਸੀ। ਉਸ ਭੋਗ ਬਾਅਦ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਅਤੇ ਆਪ ਲਈ ਇੱਥੇ ਚੁਬਾਰਾ ਬਣੇ। ਮਾਇਆ ਮੇਰੀ ਲੱਗੇ, ਤੁਸੀਂ ਕਬਰਾਂ ਅਤੇ ਕੱਖਾਂ ਦੀ ਕੁੱਲੀ ਵਿੱਚ ਕਿਉਂ ਰਹੋ, ਕਿਉਂ ਬਹੋ? ਸਤਿਗੁਰੂ ਜੀ ਸੂਬਾ ਬਰਿਆਮ ਸਿੰਘ ਜੀ ਦੀ ਡਿਊਟੀ ਲਾਈ, ਸੂਬਾ ਜੀ ਜਾਂਦੇ ਅਤੇ ਚਾਂਦੀ ਦੇ ਰੁਪਇਆਂ ਦਾ ਗੜਵਾ ਭਰ ਕੇ ਉਹ ਮਾਈ ਦਿੰਦੀ। 9 ਰੁਪਏ 1000 ਇੱਟ ਸੀ, ਇਕੱਠੀ 62,000 ਸੁਟਾਈ, ਜਿਸ ਦਾ ਚੁਬਾਰਾ ਬਣਿਆ ਅਤੇ ਹੋਰ ਕੋਠੇ 'ਤੇ ਵਲਗਣ ਵਲਿਆ। ਇੱਕ ਸਮੇਂ ਹੇਰ ਚੰਦ ਬਾਣੀਏ ਇੱਕ ਕਮਰਾ ਬਰਫ਼ ਬਣਾਉਣ ਲਈ ਲੈ 1200 ਰੁਪਏ ਸਾਲ ਦਾ ਦੇਣਾ ਕੀਤਾ। ਕੁਝ ਚਿਰ ਬਾਅਦ ਕੰਗਾਂ ਦੇ ਸ਼ਾਹੂਕਾਰ ਨੂੰ ਕਬਜ਼ਾ ਦੇ ਡੇਰੇ ਨੂੰ ਜਵਾਬ ਦਿੱਤਾ। ਸੰਤ ਅਤਰ ਸਿੰਘ ਜੀ ਜਹੇਦਾਰ ਹਰਦਿਆਂ ਤੋਂ ਇਹ ਕੁਮੱਤ ਸੁਣ ਸਮੇਤ ਜਥੇ ਆਏ ਅਤੇ ਕੰਧਾਰਾ ਸਿੰਘ ਵਰਨਾ ਵਿੱਚੋਂ ਹਥਿਆਰਾਂ ਵਾਲੇ ਸਾਥੀ ਲਿਆ, ਕੰਗਾਂ ਵਾਲਿਆਂ ਦਾ ਸੁਭਾਅ ਬਾਹਰ ਸੁੱਟਿਆ। ਲੋਕਾਂ ਵੀ ਸਮਝਾਇਆ, ਤੁਸੀਂ ਪੰਥ ਨਾਲ ਵਿੱਢ ਨਹੀਂ ਪੁੱਜੋਗੇ। ਉਹਨਾਂ ਹਰੀ ਚੰਦ ਤੋਂ ਰਕਮ ਵਾਪਸ ਲੈ ਲਈ। ਖੂਹੀ ਲੰਗਰ ਵਿੱਚ ਜੈਮਲ ਸਿੰਘ ਲਵਾਈ, ਬਾਹਰ ਖੂਹੀ ਸੰਗਤ ਵੱਲੋਂ ਲੱਗੀ। ਬੁੱਧ ਸਿੰਘ ਜੀ ਸਖਾਣਿਆਂ ਵਾਲੇ ਅਤੇ ਜੈਮਲ ਸਿੰਘ ਜੀ ਆਦ ਸਾਧਾਂ ਅਤੇ ਭਗਤ ਸਿੰਘ ਆੜ੍ਹਤੀ ਨੇ ਸ਼ਾਹੂਕਾਰ ਨੂੰ ਸਮਝਾਇਆ ਅਤੇ ਸੰਤਾਂ ਨੂੰ ਵੀ ਪਤਾ ਦੇ ਹੀ ਦਿੱਤਾ ਸੀ। ਇਹ ਸੇਵਕ ਅਤੇ ਉੱਦਮੀ ਬੜੇ ਪਰਉਪਕਾਰੀ ਸਾਧੂ ਸੀ। ਸੰਤ ਗਿਆਨਾ ਸਿੰਘ ਜੀ ਬਾਬਤ ਸਮੇਂ ਸਮੇਂ ਲਿਖਾਂਗਾ। ਹੋਲੇ ਤੋਂ ਪਹਿਲਾਂ ਭੈਣੀ ਸਾਹਿਬ ਸਤਿਗੁਰੂ ਜੀ ਸਭ ਜਥੇਦਾਰਾਂ, ਸ਼ਬਦੀਆਂ, ਰਾਗੀਆਂ ਆਦਿ ਨੂੰ ਹੁਕਮ ਕੀਤਾ, ਤੁਸੀਂ ਲੋਕਾਂ ਨੂੰ ਪਤਿਆਉਣ ਲਈ ਕੀਰਤਨ ਕਰਨਾ ਛੱਡ ਦਿਓ, ਗੁਰੂ ਕਰਤੇ ਨੂੰ ਹਾਜ਼ਰ ਜਾਣ ਕੇ ਨਿਰਵਾਣ ਕੀਰਤਨ ਕਰੋ। ਜਿਵੇਂ ਸੂਰਜ ਵੱਲ ਮੁੱਖ ਕੀਤਿਆਂ ਪਰਛਾਵਾਂ ਪਿੱਛੇ ਆਪ ਲੱਗ ਟੁਰਦਾ ਹੈ, ਤਿਵੇਂ ਗੁਰੂ ਕਰਤੇ ਵੱਲ ਮੁੱਖ ਰੱਖਿਆ ਮਾਇਕੀ ਪਦਾਰਥ ਸਭ ਆਪੇ ਹਾਜ਼ਰ ਹੋ ਜਾਂਦੇ ਹਨ। ਸੰਤ ਜਵਾਨ ਸਿੰਘ ਜੀ ਕਿਆਮਪੁਰ ਵਾਲਿਆਂ ਨੂੰ ਇਹ ਸੇਵਾ ਅਤੇ ਪਤਾ ਰੱਖਣ ਲਈ ਲਾਇਆ। ਜੋ ਬਾਹਰ ਦੀ ਤੁਕ ਜਾਂ ਤਰਜਾਂ ਪੜ੍ਹੇ ਮਣੇ ਕਰੋ, ਨਾ ਮੁੜੇ ਪਤਾ ਦਿਓ, ਪਰ ਕਿਸੇ ਗੁਰੂ ਹੁਕਮ ਦੀ ਉਲੰਘਣਾ ਨਾ ਕੀਤੀ। ਹੋਲਾ ਸ੍ਰੀ ਭੈਣੀ ਸਾਹਿਬ 1991 ਬਿਕਰਮੀ 7-8-9 ਚੇਤਰ ਸੀ, ਪਰ ਰੌਣਕ ਚੜ੍ਹਦੇ ਚੇਤਰ ਹੀ ਸੰਗਤ ਦੀ ਬਹੁਤ ਹੋ ਗਈ। ਸ਼ਬਦੀ ਜਥੇ ਸੰਤ ਭਗਤ ਸਿੰਘ, ਟਹਿਲ ਸਿੰਘ, ਆਸਾ ਸਿੰਘ, ਬੰਤਾ ਸਿੰਘ, ਅਜਾਇਬ ਸਿੰਘ, ਆਲਾ ਸਿੰਘ, ਵਰਿਆਮ ਸਿੰਘ, ਲੱਧਾ ਸਿੰਘ ਜੀ ਆਦਿ ਆਏ ਅਤੇ ਮਸਤਾਨੇ ਸੁਰੈਣ ਸਿੰਘ ਜੱਲੀ, ਜੰਗੀਰੀ, ਪ੍ਰਭਾ ਸਿੰਘ ਆਦਿ ਆਏ। ਰਾਗੀ ਜਥੇ ਕਾਲੂ, ਜੈ ਸਿੰਘ, ਦਰਸ਼ਨ ਸਿੰਘ, ਖਜਾਨ ਸਿੰਘ, ਅਤੇ ਸਰਦਾਰ ਆਤਮਾ ਸਿੰਘ ਆਲਮ ਜੀ ਯਾਦ ਆਏ। ਰਾਤ ਦਿਨ ਸ਼ਬਦ ਕੀਰਤਨ ਹੁੰਦਾ, ਗੁਰੂ ਕਾ ਲੰਗਰ ਸਭ ਲਈ ਦਾਲ ਪ੍ਰਸ਼ਾਦੇ ਦਾ ਅਤੇ ਹੱਟੀ ਰਸਤ ਹਰ ਵਸਤ ਦੀ ਚੱਲਦੀ। ਮਸਤਾਨੇ ਬੇਪਰਵਾਹ ਘੱਟੇ ਵਿੱਚ ਲੇਟਦੇ, ਲੀਰਾਂ ਲਮਕਾਈ, ਸੋਟੇ ਅਤੇ ਘੁੰਗਰੂ ਬੰਨ, ਬੇਸਵਾਲ ਕਿਸੇ ਨਾਲ ਨਾ ਬੋਲਦੇ, ਆਪਣੇ ਰੰਗ ਪ੍ਰੇਮ ਵਿੱਚ ਪਿੜ ਬੰਨ ਖੜਦੇ। ਜਿੱਥੇ ਖੜਦੇ ਸੰਗਤਾਂ ਦੁਆਲੇ ਝੁਰਮਟ ਪਾ, ਇਹਨਾਂ ਦਾ ਮੌਜ ਮੇਲਾ ਵੇਖਦੀਆਂ, ਇਹ ਬੇਮੁਹਤਾਜ ਰਹਿੰਦੇ, ਅੱਕ ਧਤੂਰਾ ਘੋਟ ਪੀਂਦੇ। ਜੇ ਬਦਾਮ ਮਿਲਣ ਤਾਂ ਆਮ ਸੰਗਤ ਵਿੱਚ ਵਰਤਾ ਛੱਕਦੇ, ਕਦੀ ਹੱਟੀਓਂ ਜਾ ਸਵਾਲ ਕਰ ਮਿੱਠਾ ਦੁੱਧ ਨਾ ਮੰਗਦੇ। ਜੰਗੀਰੀ ਡਿੰਗਾ ਜਾਂ ਸੋਟਾ ਉੱਚਾ ਨੀਵਾਂ ਕਰ ਛਣਕਾ, ਘੂੰਵਰ ਫੇਰੀ ਪਾਉਂਦਾ ਅਤੇ ਕਦੀ ਪੜਦਾ, ਨੂਣ ਨਫਾ ਨੁਕਸਾਨ ਨਹੀਂ ਆਸ਼ਕਾਂ ਨੂੰ, ਨਹੀਂਓ ਲੱਥੀ ਅਤੇ ਚੜ੍ਹੀ ਨੂੰ ਜਾਣਦੇ ਨਹੀਂ, ਹਰ ਹਾਲ ਦੇ ਵਿੱਚ ਹੀ ਮਸਤ ਰਹਿੰਦੇ, ਅੱਠੇ ਪੈਰ ਪੈ ਮੌਜ ਨੂੰ ਮਾਣਦੇ ਨਹੀਂ। ਰਾਤੀ ਜਾਗਦੇ ਸ਼ਾਹ ਦਾ ਦੇਣ ਪਹਿਰਾ, ਐਪਰ ਦਿਨੇ ਉਹ ਚਾਦਰਾਂ ਤਾਣਦੇ ਨਹੀਂ, ਸ਼ਾਨ ਸ਼ਾਹ ਨਹੀਂ ਲੜਨ ਥੀ ਪਿੱਠ ਦਿੰਦੇ, ਐਸੇ ਸੂਰਮੇ ਮਰਦ ਮੈਦਾਨ ਦੇ ਨਹੀਂ। ਜੇ ਕੋਈ ਪੁੱਛਦਾ ਤੁਸੀਂ ਵੀ ਲੜਾਈ ਝਗੜਾ ਕਰਦੇ ਹੋ, ਤਾਂ ਉੱਤਰ ਦਿੰਦਾ, ਮਨ ਨਾਲ ਹੀ ਝਗੜਾ, ਮਨ ਨਾਲ ਹੀ ਸੱਥ, ਇਸ ਦੇ ਵਿੱਚ ਹੀ ਸਭੋ ਤੱਥ, ਹੋਰ ਨਾ ਛੇੜੋ ਕੋਈ ਗੱਲ ਕੱਥ। ਇਹ ਜੰਗੀਰੀ ਤੁਰਤ ਕਵਿਤਾ ਕਰ ਉੱਤਰ ਦੇਣ ਦਾ ਬੜਾ ਹਾਜ਼ਰ ਜਵਾਬੀ ਸੀ। ਜੱਲੀ ਸੁਰੈਣ ਸਿੰਘ ਰਾਤ ਕਦੀ ਕਿਸੇ ਥਾਂ ਟਿਕਿਆ ਜਾਂ ਸੁੱਤਾ, ਕਦੇ ਕਿਸੇ ਨਹੀਂ ਸੀ ਡਿੱਠਾ, ਰਸਨਾ ਨਾਲ ਜਾਪ ਕਰਦਾ, ਦਿਨੇ ਸੁੱਤਾ ਵੀ ਜਾਗਦਾ। ਸੰਤ ਅਤਰ ਸਿੰਘ ਜੀ ਮਸਤ ਹੋ ਖੜਤਾਲਾਂ ਫੇਰਦੇ, ਨਿਰਤ ਕਰਦੇ, ਸਾਜ ਜਾਣ ਨਾ ਵਜਾਉਂਦੇ ਸੀ। ਆਲਮ ਜੀ ਸਤਿਗੁਰੂ ਜੀ ਸਾਹਮਣੇ ਮਸਤ ਹੋ ਨਿਰਤ ਕਰਦੇ, ਸਭ ਨੂੰ ਮਸਤ ਬਣਾ ਦਿੰਦੇ ਅਤੇ ਕੋਈ ਨਾ ਜਾਣੈ ਤੁਮਰਾ ਅੰਤ ਤੁਕ ਸਤਿਗੁਰੂ ਜੀ ਵੱਲ ਇਸ਼ਾਰਾ ਕਰ ਬੜਾ ਬੜਾ ਚਿਰ ਪੜ੍ਹੀ ਜਾਂਦੇ ਅਤੇ ਕਹਿੰਦੇ, ਅੱਜ ਹੋਲਾ ਏ, ਅੱਜ ਹੋਲਾ ਏ। ਮਸਤਾਨੇ ਜੋ ਪੱਲੇ ਹੁੰਦਾ ਭੇਟਾ ਧਰ ਮੱਥਾ ਟੇਕਦੇ। ਆਲਮ ਜੀ ਕਹਿੰਦੇ, ਮਾਇਆ ਦੀ ਲੋੜ ਨਹੀਂ, ਖੁਸ਼ੀਆਂ ਦੀ ਲੋੜ ਏ। ਅੱਠ ਜੇਤਰ ਹਰੀ ਮੰਦਰ ਵਿੱਚ ਵੱਡਾ ਪੰਥਕ ਇਕੱਠ ਹੋਇਆ, ਇੱਕ ਸਿੱਖ ਮਤਾ ਪੇਸ਼ ਕੀਤਾ, ਨਾਮਧਾਰੀ ਬੈਂਕ ਖੋਲ੍ਹਿਆ ਜਾਵੇ। ਸਤਿਗੁਰੂ ਜੀ ਕਿਹਾ, ਕੂਕੇ ਨੂੰ ਵਿਆਜ ਲੈਣਾ ਮਨਾ ਹੈ, ਹੋਰ ਕੋਈ ਐਸੀ ਵਿਧੀ ਬਣਾਓ, ਨਾਮਧਾਰੀ ਮਾੜੇ ਸਿੱਖਾਂ ਨੂੰ ਸਹੂਲਤ ਮਦਦ ਮਿਲੇ। ਅਤੇ ਸੂਬਿਆਂ ਨੂੰ ਹੁਕਮ ਦਿੱਤਾ, ਉਹ ਫਰਿਸ਼ਤ ਲਿਖ ਕੇ ਦੇਣ। ਬਾਬਾ ਭਗਵਾਨ ਦਾਸ ਜੀ, ਸਰਦਾਰ ਕਿਸ਼ਨ ਸਿੰਘ ਜੀ, ਬਾਬੂ ਸੇਵਾ ਰਾਮ ਜੀ, ਲਾਲਾ ਬਨਾਰਸੀ ਦਾਸ ਜੀ ਆਦਿ ਕੈਮਲਪੁਰ ਵੱਲੋਂ ਬਹੁਤ ਆਏ। ਬਾਬਾ ਵਜ਼ੀਰ ਸਿੰਘ ਜੀ ਸਮੇਤ ਬਹੁਤ ਹਿੱਸਾ ਇਸ ਖਿਆਲ ਵਿੱਚ ਲਿਆ ਅਤੇ ਆਸਾ ਸਿੰਘ ਲਾਹੌਰ ਵਾਲਿਆਂ ਨੂੰ ਹੁਕਮ ਹੋਇਆ, ਉਹ ਕਿਸੇ ਤਰ੍ਹਾਂ ਕਾਰਖਾਨੇ ਖੋਲ੍ਹਣ ਦੀ ਸਕੀਮ ਬਣਾਉਣ। ਸਰਦਾਰ ਆਤਮਾ ਸਿੰਘ ਜੀ ਸਤਿਗੁਰੂ ਜੀ ਦੇ ਹੁਕਮ ਨਾਲ ਰਾਤ ਦੀਵਾਨ ਵਿੱਚ ਸੰਸਾਰ ਦੀ ਏਕਤਾ 'ਤੇ ਬੋਲੇ। ਸਰਦਾਰ ਜੀ ਲੰਮੇ ਕੱਦ, ਸਿੱਧਾ ਦਸਤਾਰਾ, ਗੋਰਾ ਸਰੂਪ, ਸਫੈਦ ਬਾਣਾ, ਚਾਂਦਨੀ ਰਹਿਣ ਵਿੱਚ ਉੱਚ ਕਰਨੀ ਦੇ ਤਜਰਬੇ ਦੱਸਦਾ, ਰਸ ਦਾ ਭਰਿਆ ਗਲਾ, ਕਫਣੀ ਵਾਲਾ ਰਾਜ ਰਿਖੀ ਬੋਲ ਕੇ ਜਦ ਬੈਠਾ ਤਾਂ ਸੰਗਤ ਵਿੱਚੋਂ ਜੈਕਾਰੇ ਬਾਅਦ ਆਵਾਜ਼ੇ ਆਏ। ਐਸੀ ਕਰਨੀ ਵਾਲੇ ਵਖਿਆਣ ਜ਼ਰੂਰ ਹੋਣੇ ਚਾਹੀਦੇ ਹਨ। ਕਵੀ ਦਰਬਾਰ ਹੋਇਆ, ਲਾਲ ਸਿੰਘ ਕੰਵਰ ਅਤੇ ਜੱਟ ਨੂੰ ਅਵਲ ਅਤੇ ਮਲੰਗ ਸੇਵਾ ਰਾਮ ਜੀ ਦੂਜੇ, ਤੀਜੇ ਇਨਾਮੀ ਕਵਿਤਾ ਦੇ ਨੰਬਰਾਂ ਵਿੱਚ ਆਏ। ਨੌਂ ਚੇਤਰ ਸਵੇਰੇ ਇੱਕ ਸਿੱਖ ਅਰਜ਼ ਕੀਤੀ, ਅੱਜ 5 ਵਜੇ ਬੂਹਾ ਨਾ ਬੰਦ ਹੋਵੇ। ਸਤਿਗੁਰੂ ਜੀ ਨਾ ਮੰਨਿਆ ਅਤੇ ਵਾਰ ਦੇ ਭੋਗ ਬਾਅਦ ਹੀ ਕਿਹਾ, ਜੋ 5 ਵਜੇ ਵੀ ਨਹੀਂ ਉੱਠ ਨਹਾਉਂਦਾ ਉਸਨੂੰ ਕੀਰਤਨ ਦੇ ਰਸ ਦਾ ਕੀ ਪਤਾ ਹੈ। ਹਮਣ ਹੋ ਰਿਹਾ ਸੀ, ਮਸਤਾਨਿਆ ਕਹਿ ਸਤਿਗੁਰੂ ਜੀ ਚੰਦਨ ਉਚੇਚੇ ਮੰਗਾ, ਹਮਣ ਵਿੱਚ ਪਾਇਆ। ਇੱਕ ਮਸਤਾਨੇ ਕਿਹਾ, ਜੇ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰਨੇ ਜੇ ਚੰਦਨ ਨਾਲ ਸੋਨਾ ਵੀ ਪਾਓ, ਸਤਿਗੁਰੂ ਜੀ 1.25 ਤੋਲੇ ਦਾ ਪੱਤਰਾ ਹੁਕਮ ਦੇ, ਹਵਨ ਵਿੱਚ ਪਵਾਇਆ। ਕਿਸੇ ਕਿਹਾ, ਸੋਨੇ ਦਾ ਹਵਨ ਨਾਲ ਕੀ ਸੰਬੰਧ, ਇਹ ਤਾਂ ਧੁਖਣ ਵਾਲੀ ਵਸਤ ਨਹੀਂ, ਮਸਤਾਨੇ ਦੇ ਭਲਾ ਹੋਏ ਜਿਵੇਂ ਦੇ ਹੋਏ, ਸਤਿਗੁਰੂ ਜੀ ਵੀ ਉਵੇਂ ਦੇ ਹੋ ਗਏ ਜੋ ਉਹਨਾਂ ਦੇ ਕਹਿ ਲੱਗ ਗਏ। ਇਹ ਸੁਣ ਚੱਕਰਵਰਤੀ ਜੀ ਉੱਤਰ ਦਿੱਤਾ, ਮਜਨੂੰ ਕੁੱਤੇ ਦੇ ਪੈਰ ਕਿਉਂ ਚੁੰਮਦਾ ਸੀ। ਸਤਿਗੁਰੂ ਜੀ ਦੇ ਦਰਸ਼ਨ ਦੀ ਲੋੜ ਅਤੇ ਮਸਤਾਨਿਆਂ ਅਤੇ ਸ਼ਰਧਾ ਨੇ ਤੁਹਾਡੇ ਵਾਲੀ ਹੋਸ਼ ਹੀ ਨਹੀਂ ਸੀ ਉਸ ਵੇਲੇ ਆਉਣ ਦਿੱਤੀ। ਜਦ ਦੀਵਾਨ ਦਾ ਰਸ ਬਣਿਆ ਹੋਇਆ ਸੀ ਅਤੇ ਮਸਤਾਨਿਆਂ ਸਿੱਖਾਂ ਅਤੇ ਮਾਈਆਂ ਨਾਲ ਪੰਡਾਲ ਭਰਿਆ ਪਿਆ ਸੀ। ਤੁਸਾਂ ਨਹੀਂ ਸੁਣਿਆ, ਪ੍ਰੇਮ ਵਿੱਚ ਨੇਮ ਨਹੀਂ ਹੁੰਦਾ। ਇਬਰਾਹੀਮ ਤੋਂ ਪੁੱਤਰ ਦੀ ਕੁਰਬਾਨੀ ਮੰਗੀ ਗਈ ਅਤੇ ਉਸ ਹਾਜ਼ਰ ਕੀਤਾ ਸੀ। ਪ੍ਰੇਮੀਆਂ ਨੂੰ ਹਰ ਵੇਲੇ ਇਹੋ ਹੀ ਝੌਲਾ ਪੈਂਦਾ ਰਹਿੰਦਾ ਹੈ, ਸ਼ਾਇਦ ਮੇਰੇ ਪ੍ਰੀਤਮ ਇਹ ਸੁਨੇਹਾ ਜਾਂ ਅਜਮਾਇਸ਼ ਮੇਰੇ ਪਰਖਣ ਲਈ ਹੀ ਰਚੀ ਹੈ। ਅਤੇ ਪ੍ਰੇਮੀ ਪਾਉਣ ਦੇ ਖੜਾਕ ਨੂੰ ਹੀ ਪ੍ਰੀਤਮ ਦੇ ਪੈਰ ਦੀ ਆਵਾਜ਼ ਅਤੇ ਬੂਹਾ ਹੱਲਣ ਨੂੰ ਉਸਦੇ ਆਉਣ ਦਾ ਭੁਲੇਖਾ ਹੀ ਸਮਝਦੇ ਹਨ। ਸੰਤ ਭੂਰੀ ਵਾਲੇ ਹਜੂਰਾ ਸਿੰਘ ਜੀ ਨਾਮ ਸਿਮਰਨ 'ਤੇ ਬੋਲੇ, ਸੇਠ ਨਰਾਇਣ ਸਿੰਘ ਜੀ ਪ੍ਰਤੀਤ 'ਤੇ ਬੋਲੇ, ਸੰਤ ਟਹਿਲ ਸਿੰਘ ਜੀ ਸੱਦੋਵਾਲੀਏ ਪ੍ਰਤੀਤ ਦੇ ਅਰਥ ਦਾ ਸਿੱਟਾ ਦੱਸਿਆ ਕਿ ਅਸ਼ੋਕ ਨੇ ਗੁਰੂ ਪਾਸੋਂ ਪੁੱਛਿਆ, ਮੈਂ ਬੁੱਧ ਧਰਮ ਦਾ ਪਿਆਰਾ ਹੋ ਗਿਆ ਹਾਂ? ਤਾਂ ਉਸ ਕਿਹਾ, ਨਹੀਂ, ਜਦ ਤੂੰ ਸਭ ਤੋਂ ਪਿਆਰੀ ਚੀਜ਼ ਧਰਮ ਅਰਥ ਰੱਪੇਗਾ ਤਦ ਤੂੰ ਧਰਮ ਦਾ ਪਿਆਰਾ ਹੋਵੇਗਾ। ਤਦ ਉਸਨੇ ਪੁੱਤਰ ਮਹਿੰਦਰ ਨੂੰ ਬੁੱਧ ਧਰਮ ਦੇ ਉਪਦੇਸ਼ ਵਿੱਚ ਤੋਰਿਆ। ਇਸ ਤੋਂ ਪ੍ਰਭਾਵਿਤ ਹੋ ਸਾਰਾ ਸਲੋਨ ਬੁੱਧ ਧਰਮ ਵੱਲ ਜੁੱਟਾ ਅਤੇ ਰਾਜਪੁੱਤਰ ਦੀ ਪੈਰੀ ਖੜਾਵਾਂ ਅਤੇ ਹੱਥ ਵਿੱਚ ਕਰਮੰਡਲ ਵੇਖ ਸਭ ਦੇਸ਼ ਨੇ ਬੁੱਧ ਧਰਮ ਧਾਰਨ ਕੀਤਾ। ਪੰਜਾਬ ਭੋਗ ਆਦਿ ਗ੍ਰੰਥ ਸਾਹਿਬ ਦੇ ਮੇਲੇ ਹੋਲੇ ਨਿਮਿਤ ਪਾਏ, ਦੋ ਜੋੜਿਆਂ ਦੇ ਆਨੰਦ ਹੋਏ। ਸੰਤ ਸਿੰਘ ਗ੍ਰੰਥੀ ਮਹਿਸਮਪੁਰੀਏ ਦੇ ਪੁੱਤਰ ਦਾ ਆਨੰਦ ਇੱਕ ਹੋਇਆ ਸੀ। ਉਸ 25 ਰੁਪਈਏ ਭੇਟਾ ਧਰੇ, ਸਤਿਗੁਰੂ ਜੀ ਪਰਤਾਏ, ਉਹ 5 ਸੁੱਟ ਗਿਆ। ਸਤਿਗੁਰੂ ਜੀ 100 ਵੀ ਪਰਤਾਏ ਅਤੇ ਨਾਲੇ ਤਾੜਨਾ ਕੀਤੀ ਸੱਦ ਅਤੇ ਕਿਹਾ, ਖਬਰਦਾਰ ਮਨਮਰਜ਼ੀ ਕਰੇ, ਇਹ ਰਿਵਾਜ਼ ਬਹੁਤ ਮਾੜਾ ਹੈ। ਜਿਨਸ ਦੇ ਭਾਅ ਸਸਤੇ ਹੋਣ ਕਰ ਹੋਲਾ ਅੱਗੋਂ ਵੀ ਭੈਣੀ ਸਾਹਿਬ ਵੀ ਹੋਵੇਗਾ ਸੁਣਾਇਆ ਗਿਆ। ਅਤੇ ਸਤਿਗੁਰੂ ਜੀ ਮੁਸਕਰਾਉਂਦਿਆਂ ਵਚਨ ਕੀਤਾ, ਨਾਲੇ 5 ਹੋਲੇ ਇਕੱਠੇ ਪੂਰੇ ਹੋ ਜਾਣਗੇ ਭੈਣੀ ਸਾਹਿਬ। ਸਤਿਗੁਰੂ ਪੂਰੇ ਕਿਰਪਾ ਕੀਤੀ, ਲਿਖਦਾ ਵਹਿਮੀ ਨਾਲ ਪ੍ਰੀਤੀ, ਕੀ ਕਰਾਂ ਲਿਖਣਾ ਨਹੀਂ ਚੰਗਾ, ਡਿੰਗਾ ਨਿੱਕਾ ਨਿਰਸ ਘੁਟੰਗਾ, ਜੇਕਰ ਮੈਂ ਜਿਉਂਦਾ ਰਹਾਂ ਪੜ੍ਹ ਲਵਾਂ ਲਿਖਾਂ ਜਿਹਾ, ਨਹੀਂ ਤੇ ਬਣ ਜਾਵੇ ਬੇਹਾ। ਭੁੱਖੇ ਨੂੰ ਸਵਾਦ ਦੇ ਜੋ ਪ੍ਰਭ ਦਿੱਤੀ ਦਾਤ, ਸੰਪੂਰਨ ਵਡਿਆਈ ਮਨ ਵੇ ਵਸਾਈ, ਪਿਆਰੋਂ ਗੁਰਮਰਿਆਦ ਦੇ ਗੁਰ ਸੇਵਾ ਜਾਣ, ਲਿਖ ਖੋਜ ਛਪਾਉਣ ਵੱਲ ਲੱਗਾ ਮਿਹਰਬਾਨ, ਬਿਨ ਨਵੇਂ ਇਮਦਾਦ ਦੇ ਪੂਰੀ ਰੀਝ ਹੋ ਜਾਏ, ਮੈਂ ਮਜ਼ੂਰੀ ਮਿਲੀ ਮੰਨ ਲਵਾਂ, ਦਿਲੀ ਹੈ ਮੁਰਾਦ ਬਾਦ ਭਲੀ ਕੋਈ ਦਾਤ ਦੇ। 1992 ਸਾਲ ਦਾ ਆਰੰਭ। ਤੂੰ ਦਾਤਾ ਜੀਆ ਸਭਨਾ ਕਾ ਬਸੋ ਮੇਰੇ ਮਨ ਮਾਹੀ, ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕੋ ਸਦਾ ਸਲਾਹੀ, ਜਿਤ ਕਾਰੈ ਕੰਮ ਹਮ ਹਰ ਲਾਏ, ਸੋ ਹਮ ਕਰਹਿ ਜੋ ਆਪ ਕਰਾਏ, ਗੁਣ ਗਾਵਾ ਦਿਨ ਰਹਿਣ ਏ ਤਹਿ ਕੰਮ ਲਾਏ, ਸੰਤ ਜਨਾ ਕੇ ਸੰਗ ਹੋਮੈ ਰੋਗ ਜਾਏ, ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹੋ, ਕਹਤੇ ਪਵਿੱਤਰ ਸੁਣਤੇ ਸਭ ਧੰਨ, ਲਿਖਤੀ ਕੁੱਲ ਤਾਰਿਆ ਜੀਓ। ਆਦਿ ਮਹਾਂਵਾਕਾਂ ਦਾ ਮੰਗਲ ਕਰ ਅਗਲੇ ਸਾਲ 1992 ਦਾ ਆਰੰਭ ਕਰਦਾ ਹਾਂ ਅਤੇ ਇਹਨਾਂ ਵਾਕਾਂ ਦਾ ਹੀ ਭਾਵ ਆਪਣੇ ਅੰਦਰ ਵਸਾ ਗੁਰੂ ਕਾ ਜਸ, ਗੁਰੂ ਕੀ ਕਥਾ ਮੈਂ ਲਿਖਣੀ ਆਰੰਭ ਕਰਦਾ ਹਾਂ ਅਤੇ ਸੁਣਨ ਵਾਲੇ ਵੀ ਇਹੋ ਭਾਵ ਅੰਦਰ ਵਸਾ ਆਪ ਨੂੰ ਧੰਨਤਾ ਯੋਗ ਬਣਾਉਣ ਅਤੇ ਇਸ ਵਿੱਚੋਂ ਪ੍ਰਸੰਗ ਪੜ੍ਹ ਲਿਖਣ ਵਾਲੇ ਵੀ ਆਪਣੀ ਕੁਲ ਦਾ ਭਲਾ ਕਰਨ। ਮੇਰੇ ਪਿਤਾ ਪਿਤਾਮਾ ਅਤੇ ਗੁਰੂ ਘਰ ਦੇ ਸੇਵਕ ਸੀ, ਉਹ ਆਪਣਾ ਉਧਾਰ ਕਰ ਹੀ ਗਏ ਹਨ। ਮੈਨੂੰ ਸਤਿਗੁਰੂ ਜੀ ਬਖਸ਼ ਕੇ ਹੀ ਇਸ ਸੇਵਾ 'ਤੇ ਲਾਇਆ ਹੈ। ਮੈਂ ਆਪਣੀ ਅਗਲੀ ਕੁਲ ਲਈ ਇਹ ਅੱਖਰ ਉਚੇਚੇ ਲਿਖਦਾ ਹਾਂ, ਜੇ ਮੇਰੀ ਇਸ ਵਿੱਚੋਂ ਕਿਸੇ ਨੂੰ ਕੁਸੰਗਤ ਗੇਰਨ ਲੱਗੇ ਤਾਂ ਉਸਨੂੰ ਇਹ ਮੇਰੀ ਕਿਰਤ ਪੜ੍ਹ ਸੁਣ ਸ਼ਰਮ ਆਵੇ ਕਿ ਵਡਾਰੂ ਕੀ ਕਮਾਈ ਕਰ ਗੁਰੂ ਘਰ ਨਾਲ ਨਿਭਾਈ ਹੈ ਅਤੇ ਮੈਂ ਕਿੱਧਰ ਨੂੰ ਮੂੰਹ ਫਿਰਾਈ ਕਰਨ ਲੱਗਾ ਹਾਂ। ਨਾਮਧਾਰੀ ਪੰਥ ਨਾਲ ਪਿਆਰ ਕਰ ਅਤੇ ਮਨੋ ਤਨੋ ਧਨੋ ਇਸ ਨੂੰ ਉੱਤਮ ਜਾਣ, ਮਨ ਨੂੰ ਅਤੇ ਇਹਨਾਂ ਪੁੱਤਾਂ ਨੂੰ ਇਸ ਪਾਸੇ ਲਾਇਆ ਹੈ। ਮੇਰੀ ਅੰਸ਼ ਵਿੱਚੋਂ ਕੋਈ ਮਾਤਾ ਪੈਸਾ ਬਣ ਅਮੋਹਾ ਜਾਵੇ, ਉਬਟ ਚਲੰਤੇ ਇਹ ਮਧ ਪਾਇਆ ਜੈਸੇ ਖੂੰਦ ਖੁਮਾਰੀ। ਕਬੀਰ ਜੀ ਕਥਨ ਅਨੁਸਾਰ ਮੈਂ ਵਿਖੜੇ ਪੰਥ ਔਖੀ ਘਾਟੀ ਚੱਲ ਕੇ ਇਹ ਪ੍ਰੇਮ ਪਿਆਲਾ ਪਾਇਆ ਹੈ। ਹੁਣ ਮੈਨੂੰ ਇਹ ਰਸ ਉਸ ਅੰਗੂਰੀ ਸ਼ਰਾਬ ਵਾਂਗੂ ਖੁਮਾਰੀ ਹੋ ਲੱਗਾ ਹੋਇਆ ਹੈ, ਅਰਥਾਤ ਮੁੱਢ ਤੋਂ ਮੈਂ ਡਿੰਗਾ ਟੇਢਾ ਉੱਗੜ ਦੁੱਗੜ ਜਿਹਾ ਲਿਖ ਤੁਰਿਆ, ਪਰ ਸਾਧ ਸੰਗਤ ਮੇਰੇ ਗਲਤ ਲਿਖਣ ਨੂੰ ਵੀ ਮੇਰੇ ਅੰਦਰਲੇ ਸਹੀ ਪ੍ਰੇਮ ਨੂੰ ਪਰਖ ਮੇਰੇ ਨਾਲ ਪਿਆਰ ਕੀਤਾ ਅਤੇ ਮੈਨੂੰ ਇਹ ਆਦਰ ਹੋਣ ਪਾਰੋਂ ਅਮਲ ਹੀ ਲਿਖਣ ਦਾ ਲੱਗ ਗਿਆ ਅਤੇ ਮੈਂ ਉਬੜ ਚਲੇ ਅਤੇ ਗਲਤ ਚੱਲਦੇ ਨੇ ਸਵਾਦ ਅਤੇ ਆਦਰ ਪਾਇਆ ਅਤੇ ਹੁਣ ਮੈਨੂੰ ਇੱਕ ਤਰ੍ਹਾਂ ਦੀ ਰੋਜ਼ ਦੀ ਖੂੰਦ ਖੁਮਾਰੀ ਅੰਗੂਰੀ ਸ਼ਰਾਬ ਵਰਗੀ ਮਸਤੀ ਲਿਖਣ ਦਾ ਅਮਲ ਹੀ ਲੱਗਾ ਹੋਇਆ ਹੈ ਅਤੇ ਮੈਂ ਸਤਿਗੁਰੂ ਜੀ ਅੱਗੇ ਅਰਜ਼ੀ ਹੀ ਕਰਦਾ ਰਹਿੰਦਾ ਹਾਂ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ ਦਾਹੀ ਮੇਰਾ ਨੇਮ ਨਿਭੇ। ਮੇਰੀ ਆਸਾ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਦੀ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਬਾਕੀ ਹੈ, ਹੋਰ ਤਾਂ ਸਭ ਮੰਗਾਂ ਪੂਰੀਆਂ ਹੋ ਗਈਆਂ ਹਨ। ਸਤਿਗੁਰੂ ਜੀ ਦਾ ਜੀਵਨ ਮੈਂ ਸੰਪੂਰਨ ਇੱਕ ਖਰੜਾ ਕਰੜੀ ਮਿਹਨਤ ਕਰ ਫਿਰੇ ਚਾੜ ਲਿਆ ਹੋਇਆ ਹੈ, ਇਹ ਛਪਾਉਣ ਲਈ ਲਿਖਦਾ ਹਾਂ ਜੋ ਗੁਰੂ ਕੀ ਰਜ਼ਾ। ਸ੍ਰੀ ਭੈਣੀ ਸਾਹਿਬ ਵਿਹੜੇ ਅਤੇ ਵੱਛੀਆਂ ਅਵਾਰਾ ਉਜਾੜੇ ਕਰਦੀਆਂ, ਵਿਹੜ ਲੋਕ ਦੇ ਜਾਂਦੇ, ਕਈ ਮਾਰਨ ਵਾਲਿਆਂ ਤੋਂ ਬਚਾਉਣ ਲਈ ਦੇ ਜਾਂਦੇ। ਗੁਰੂ ਹਰੀ ਸਿੰਘ ਜੀ ਸਿੱਖਾਂ ਨੂੰ ਸੰਭਾਲ ਅਤੇ ਲਾਉਂਦੇ, ਕਈ ਚਾਰਦੇ, ਕਈ ਕਾਹ ਖੋਦ ਪਾਉਂਦੇ ਅਤੇ ਗੁਰੂ ਜੀ ਲੰਗਰ ਦੇ ਭਾਰ ਤੋਂ ਵੱਖ ਇਹਨਾਂ ਲਈ ਤੂੜੀ ਮੁੱਲ ਲੈ ਰੱਖਦੇ। ਕਈ ਵਿਹੜੇ ਗਊਆਂ ਚੰਗੀ ਕੀਮਤੀ ਵੇਚ ਵੀ ਦਿੰਦੇ ਪ੍ਰਤੀਤ ਲੈ। ਕਈ ਵਾਰ ਕਈ ਮੰਦੀ ਨੀਅਤ ਨਾਲ ਭੇਸ ਬਦਲ ਖਰੀਦ ਜਾਂ ਮੰਗ ਲੈ ਜਾਂਦੇ, ਗੁਰੂ ਜੀ ਜਿਵੇਂ ਕਿਵੇਂ ਪਰਤਾਉਂਦੇ। ਉਸ ਸਮੇਂ ਦੇ ਨਰਮ ਸਾਨ ਸਤਿਗੁਰੂ ਜੀ ਲੋਕਾਂ ਨੂੰ ਵਾਹਣ ਲਈ ਮੁਫ਼ਤ ਦੇ ਮੁਕਾਏ ਅਤੇ ਚੰਗੀ ਨਸਲ ਦੇ ਲਿਆ ਰੱਖੇ। ਗਊਆਂ ਵੀ ਚੰਗੀ ਦੁਧਾਲੀ ਨਸਲ ਦੀਆਂ ਰੱਖਦੇ, ਨਰਮ ਦੇ ਦਿੱਤੀਆਂ। ਸਤਿਗੁਰੂ ਜੀ ਵਰਨੀ ਸੰਤਾਂ ਦੇ ਖੂਹ 'ਤੇ ਦਰਸ਼ਨ ਦਿੱਤੇ। ਗਿਆਨ ਸਿੰਘ ਲਾਂਗਰੀ ਅਰਜ਼ ਕੀਤੀ, ਮੇਰਾ ਪੁੱਤਰ ਈਸ਼ਰ ਸਿੰਘ ਖੂਨ ਵਿੱਚ ਐਵੇਂ ਫਸ ਫਾਹੇ ਲੱਗਦਾ ਏ, ਆਪ ਕਿਰਪਾ ਕਰੋ। ਸਤਿਗੁਰੂ ਜੀ ਕਿਹਾ, ਉਸ ਹੋਰ ਦੋ ਤਿੰਨ ਖੂਨ ਕੀਤੇ ਹਨ, ਕੀ ਹੋਇਆ ਜੇ ਇਸ ਕਤਲ ਵਿੱਚ ਨਹੀਂ। ਗਿਆਨ ਸਿੰਘ ਅਤੇ ਹੋਰ ਸਾਧਾਂ ਫੇਰ ਅਰਜ਼ ਕੀਤੀ, ਕੁਝ ਹੀ ਰਿਆਇਤ ਹੋਵੇ ਤਾਂ। ਸਤਿਗੁਰੂ ਜੀ ਕਿਹਾ, ਕੋਈ ਸਰੀਰ ਉਸ ਦੇ ਥਾਂ ਆਪਣਾ ਅਰਦਾਸਾ ਕਰੇ ਚੜ੍ਹਨਾ ਮੰਨੇ, ਪਰ ਕਿਸੇ ਨਾ ਮੰਨਿਆ, ਉਹ ਫਾਹੇ ਲੱਗਾ, ਸਭ ਨੇ ਜਾਣਿਆ ਨਿਆਂ ਹੀ ਹੋਇਆ ਹੈ। ਸੰਤ ਸੁੱਚਾ ਸਿੰਘ ਜੀ ਸਮਸੇ ਦੇ ਸ਼ਬਦੀ ਆਪਣੀ ਸਾਰੀ ਜ਼ਮੀਨ ਸਤਿਗੁਰੂ ਜੀ ਨੂੰ ਅਰਦਾਸ ਕਰਾਈ। ਸਤਿਗੁਰੂ ਜੀ ਕਿਹਾ, ਇੱਕ ਸਚੱਜੀ ਸਿੱਖਣੀ ਵਿਧਵਾ ਹੈ, ਉਹ ਆਪ ਨੂੰ ਕਰਾ ਦੇਈਏ। ਤਾਂ ਸੁੱਚਾ ਸਿੰਘ ਜੀ ਕਿਹਾ, ਹੁਣ ਉਮਰ ਵੀ ਢਾਲੇ ਵਿੱਚ ਏ ਅਤੇ ਨਾਮ ਦਾ ਰਸ ਬਣਿਆ ਹੋਇਆ ਹੈ, ਮੇਰੀ ਆਪ ਨਾਲ ਹੀ ਹੁਣ ਬਣੀ ਨਿਭੇ। ਸਤਿਗੁਰੂ ਜੀ ਬਟਵਾਰੇ ਬਾਅਦ ਉਸ ਦੀ ਜ਼ਮੀਨ ਜੀਵਨ ਨਗਰੋਂ ਲੈਂਦੇ, ਬੀੜ ਆਪਣੀ ਲਾਗੇ ਮਿਰਜ਼ਾਪੁਰ ਵਿੱਚ ਪਾਈ ਅਤੇ ਉਸਦੇ ਜੀਵਨ ਤੱਕ ਬਸਤਰ ਦੁੱਧ ਪ੍ਰਸ਼ਾਦ ਜੀਵਨ ਨਗਰੋਂ ਦੇਣਾ ਕਿਹਾ ਅਤੇ ਬਾਅਦ ਜ਼ਮੀਨ ਉਸਦੇ ਨਜ਼ਦੀਕੀਆਂ ਨੂੰ ਦੇਣੀ ਕਿਹਾ। ਇਹ ਸੁੱਚਾ ਸਿੰਘ ਜੀ ਸੰਤ ਨਗਰ ਵੱਸਦੇ ਸੀ ਜਦ ਮੈਂ ਅੱਗੇ ਖਰੜਾ ਲਿਖਿਆ ਅਤੇ ਹੁਣ ਇਹ ਚੜ੍ਹ ਗਏ ਹਨ। ਅਤੇ ਸਤਿਗੁਰੂ ਜਗਜੀਤ ਸਿੰਘ ਜੀ ਉਹ ਜ਼ਮੀਨ ਉਹਨਾਂ ਦੇ ਨਜ਼ਦੀਕੀਆਂ ਨੂੰ ਸੱਦ ਦੇ ਦਿੱਤੀ ਹੈ। ਇੱਕ ਤਾਂ ਸਤਿਗੁਰੂ ਜੀ ਦਾ ਕੀਤਾ ਵਚਨ ਪਾਲਿਆ ਹੈ ਅਤੇ ਨਾਲੇ ਨਜ਼ਦੀਕੀਆਂ ਦੀ ਮਰਜ਼ੀ ਵੀ ਜਾਣੀ ਅਤੇ ਸਭ ਨੇ ਮੰਨਿਆ। ਸਤਿਗੁਰੂ ਸਭ ਦੇ ਭਲੇ ਦੀ ਸਦਾ ਬਿਧ ਸਾਜਦੇ ਹਨ। ਭੈਣੀ ਸਾਹਿਬ ਹੋਈ ਸਰਬ ਸੰਪਰਦਾ ਕਾਨਫਰੰਸ ਵਿੱਚ ਅੱਗੋਂ ਇਸ ਕਾਰਜ ਲਈ ਮਿੱਥੇ ਪੁਰਸ਼ਾਂ ਸਰਦਾਰ ਆਤਮਾ ਸਿੰਘ ਜੀ, ਆਲਮ ਜੀ, ਸਰਦਾਰ ਲਛਮਣ ਸਿੰਘ ਜੀ, ਸੁੰਦਰ ਸਿੰਘ ਜੀ ਮਜੀਠਾ, ਵੈਦ ਮੋਹਨ ਸਿੰਘ ਜੀ ਤਰਨ ਤਾਰਨ ਆਦਿ ਦੇ ਇਕੱਠਾਂ ਅਤੇ ਉੱਦਮ ਪਾਰੋਂ ਇਹ ਸਾਲ ਗੁਜਰਾਂ ਵਾਲੇ ਇਸ ਕਾਨਫਰੰਸ ਦਾ ਸਮਾਗਮ ਮਿਥਿਆ ਗਿਆ। ਵਿਸਾਖੀ 'ਤੇ ਸ੍ਰੀ ਅੰਮ੍ਰਿਤਸਰ ਸਤਿਗੁਰੂ ਜੀ ਵੀ ਦਰਸ਼ਨ ਦੇਣੇ ਮੰਨੇ ਅਤੇ ਕਿਹਾ, ਇਹ ਤਾਂ ਮੇਰਾ ਨਿੱਜ ਦਾ ਅਤੇ ਉਮਰ ਦੇ ਆਦਰਸ਼ ਵਾਲਾ ਕੰਮ ਹੈ। ਨਾਮਧਾਰੀ, ਅਕਾਲੀ, ਸਿੰਘ ਸਭਾਈ, ਨਿਰੰਕਾਰੀ, ਨਿਹੰਗ, ਚੀਫ ਖਾਲਸੀਏ, ਨਿਰਮਲੇ ਆਦਿ ਬਹੁਤ ਗੁਜਰਾਂ ਵਾਲੇ 7, 8, 9, 10 ਵਿਸਾਖ ਵਿਕਰਮੀ 19, 20, 21, 22 ਅਪ੍ਰੈਲ 1935 ਈਸਵੀ ਨੂੰ ਗੁਜਰਾਂ ਵਾਲੇ ਤੋਂ ਲੈਂਦੇ ਯਤੀਮ ਖਾਨੇ ਅਤੇ ਖਾਲਸਾ ਕਾਲਜ ਲਾਗੇ ਮਿੱਥੇ ਸਜਾਏ ਦੀਵਾਨ ਅਸਥਾਨ 'ਤੇ ਜੁੜੇ, ਸਟੇਸ਼ਨ ਤੋਂ ਲੈ ਜਲੂਸ, ਪ੍ਰਧਾਨ ਸਾਹਿਬ ਸਰਦਾਰ ਕਰਤਾਰ ਸਿੰਘ ਜੀ ਵਕੀਲ ਕੈਮਲਪੁਰੀ ਦਾ ਸ਼ੁਰੂ ਹੋਇਆ। ਹਰ ਭੇਖ ਵੱਖ ਵੱਖ ਹਿੱਸੇ ਵਿੱਚ ਨਾਲ ਚੱਲਦਾ ਅੱਗੇ ਪਿੱਛੇ। ਨਾਮਧਾਰੀਆਂ ਦੇ ਆਗੂ ਸਰਦਾਰ ਆਤਮਾ ਸਿੰਘ ਅਤੇ ਸਰਦਾਰ ਦਇਆ ਸਿੰਘ ਜੀ ਕੱਕੜ ਸਫੈਦ ਵਰਦੀ ਵਿੱਚ ਸਜਦੇ। ਸਰਦਾਰ ਅਵਤਾਰ ਸਿੰਘ ਦੀ ਕੋਟਲੀ ਮੁਗਲਾਂ ਵਾਲੇ ਬਰਿਸਟਰ ਜੋ ਗੁਜਰਾਂ ਵਾਲੇ ਰਹਿੰਦੇ ਸੀ, ਇਤਫਾਕ ਅਤੇ ਸਿੱਖੀ ਧਰਮ ਦੇ ਬੜੇ ਹਾਮੀ ਸੀ। ਇਹ ਸਵਾਗਤੀ ਕਮੇਟੀ ਦੇ ਪ੍ਰਧਾਨ ਸੀ। ਸਰਦਾਰ ਆਤਮਾ ਸਿੰਘ ਜੀ ਪ੍ਰਾਪੇਗੰਡਾ ਕਮੇਟੀ ਦੇ ਸਕੱਤਰ ਸੀ। ਆਰੰਭ ਸਰਦਾਰ ਆਤਮਾ ਸਿੰਘ ਜੀ ਕੀਤਾ ਅਤੇ ਸਰਦਾਰ ਅਵਤਾਰ ਸਿੰਘ ਜੀ ਐਡਰੈਸ ਪੜ੍ਹਿਆ। 3 ਵਜੇ ਸਿੰਘ ਸਭਾ ਦੇ ਗੁਰਦੁਆਰੇ ਵੱਡਾ ਇਕੱਠ ਹੋਇਆ। 5:30 ਵਜੇ ਖਾਲਸਾ ਸਮਾਗਮ ਹੋਇਆ। ਸਤਿਗੁਰੂ ਜੀ ਸਮੇਤ ਸਾਧ ਸੰਗਤ ਪ੍ਰਧਾਨ ਸਰਦਾਰ ਕਰਤਾਰ ਸਿੰਘ ਜੀ, ਸੁੰਦਰ ਸਿੰਘ, ਮਾਸਟਰ ਤਾਰਾ ਸਿੰਘ ਜੀ, ਪ੍ਰੋਫੈਸਰ ਤੇਜਾ ਸਿੰਘ ਜੀ, ਸਰਦਾਰ ਲਛਮਣ ਸਿੰਘ ਜੀ, ਸਰਦਾਰ ਆਤਮਾ ਸਿੰਘ ਜੀ, ਮਹੰਤ ਹਾਕਮ ਸਿੰਘ ਜੀ ਪ੍ਰਧਾਨ ਨਿਰਮਲ ਮਹਾਂਮੰਡਲ, ਗੁਰਬਖਸ਼ ਸਿੰਘ ਜੀ ਪ੍ਰੀਤਨਗਰ, ਚਰਨ ਸਿੰਘ ਜੀ ਸ਼ਹੀਦ, ਬਾਬਾ ਲੱਦਾ ਸਿੰਘ ਜੀ ਰਈਸ ਗੁਜਰਾਂਵਾਲਾ, ਸਰਦਾਰ ਤਾਰਾ ਸਿੰਘ ਜੀ ਆਲਮ ਜੀ, ਸੇਠ ਮਹਿਲ ਸਿੰਘ, ਦਿਆਲ ਸਿੰਘ ਜੀ, ਗੁਰਮੁਖ ਸਿੰਘ ਜੀ ਮੁਸਾਫਰ, ਵੈਦ ਮੋਹਨ ਸਿੰਘ ਜੀ, ਗਿਆਨੀ ਕਰਤਾਰ ਸਿੰਘ ਜੀ ਲਾਇਲਪੁਰੀ, ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ, ਰਾਜ ਕੁਮਾਰ ਸਵਾਮੀ ਤੀਰਥ, ਸੰਤ ਤੇਜਾ ਸਿੰਘ ਜੀ ਨਿਰੰਕਾਰੀ ਆਦਿ ਹਰ ਰੰਗ ਦੀ ਗੁਰੂ ਫੁਲਵਾੜੀ ਸੋਭ ਦੀ ਵਿੱਚ ਭੈਣੀ ਸਾਹਿਬ ਵਾਲੇ ਮਤੇ ਦੁਹਰਾਏ ਗਏ ਅਤੇ ਮਤੇ ਪਾਸ ਹੋਏ ਪ੍ਰਚਾਰ ਸਾਂਝੇ ਕੀਤੇ ਜਾਣ, ਮਤਭੇਦ ਨਾ ਜਨਾਇਆ ਜਾਵੇ ਅਤੇ ਗੁਰਪੁਰਬ ਇਕੱਠੇ ਮਨਾਏ ਜਾਣ। ਅਕਾਲੀ ਪਾਰਟੀਆਂ ਦੇ ਸਮਝੌਤੇ ਦੀ ਪ੍ਰਵਾਨਗੀ ਆਦਿ ਲੰਗਰ ਨਾਮਧਾਰੀਆਂ ਦਾ ਆਪਣੇ ਗੁਰਦੁਆਰੇ ਸੀ ਅਤੇ ਅਕਾਲੀ ਸਿੰਘ ਸਭੀਏ ਇੱਥੇ ਮਿਲਦਾ ਜਾ ਛਕਦੇ। ਨਾਮਧਾਰੀਆਂ ਦਾ ਦੀਵਾਨ ਵੀ ਅਲੱਗ ਅਤੇ ਅਕਾਲੀਆਂ ਦਾ ਵੀ। ਆਲਮ ਜੀ ਅਕਾਲੀਆਂ ਦੇ ਦੀਵਾਨ ਵਿੱਚ ਜਾ ਬੋਲੇ ਅਤੇ ਪ੍ਰੋਫੈਸਰ ਗੰਗਾ ਸਿੰਘ ਜੀ ਨਾਮਧਾਰੀਆਂ ਦੇ ਦੀਵਾਨ ਵਿੱਚ ਬੋਲੇ ਸੀ। ਗੰਗਾ ਸਿੰਘ ਜੀ ਕੁਛ ਸ਼ਬਦ ਨੁਕਸ ਵਾਲੇ ਨਾਮਧਾਰੀਆਂ ਬਾਬਤ ਬੋਲੇ, ਜਿਸ ਤੋਂ ਅਗਲੇ ਰੋਜ਼ ਉਸਨੇ ਉਸੇ ਤਰ੍ਹਾਂ ਬੋਲਦਿਆਂ ਮਾਫ਼ੀ ਮੰਗੀ ਅਤੇ ਇਹ ਕਿਹਾ, ਜਿਵੇਂ ਉਸ ਕੁਹਾੜੀ ਵਾਲੇ ਬੋਲੇ ਨੂੰ ਤੁਸੀਂ ਕਈ ਬੋਲੇ ਮੁਆਫ਼ ਕਰ ਦਿੰਦੇ ਹੋ, ਮੈਨੂੰ ਵੀ ਮੁਆਫ਼ ਕਰ ਦਿਓ। ਮੈਂ ਵੀ ਭਜਨ ਪੁੱਛਿਆ ਹੋਇਆ ਹੈ ਅਤੇ ਮੈਥੋਂ ਬੋਲਣ ਸਮੇਂ ਮਸਤੀ ਦੀ ਰੌਣ ਵਿੱਚ ਹੀ ਜੋ ਹੋਇਆ ਹੈ ਹੋਇਆ ਹੈ। ਸਾਧ ਸੰਗਤ ਮਾਫ਼ੀ ਕੀਤਾ, ਕਵੀ ਦਰਬਾਰ ਵੀ ਹੋਇਆ ਬਾਬਾ ਲੱਦਾ ਸਿੰਘ ਜੀ ਬੇਦੀ ਦੀ ਪ੍ਰਧਾਨਗੀ ਤਲੇ। ਜੱਜ ਚਰਨ ਸਿੰਘ ਸ਼ਹੀਦ ਅਤੇ ਮੁਨਸਾ ਸਿੰਘ ਜੀ ਦੁਖੀ ਸੀ। ਸਟੇਜ ਸਕੱਤਰ ਸਰਦਾਰ ਕਰਤਾਰ ਸਿੰਘ ਜੀ, ਠੇਕੇਦਾਰ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ, ਕਵਿਤਾ ਵੇਖੀਆਂ ਅਵਤਾਰ ਸਿੰਘ ਜੀ ਆਜ਼ਾਦ, ਕਵੀ ਮੋਹਨ ਮੂਰਤੀ, ਨਿਰਮਾਣ ਸ਼ਰਮ ਰਤਨ, ਤਬਰ ਵਹਿਮੀ ਜੱਟ ਆਦਿ ਬੋਲੇ ਸੀ। ਇਤਫਾਕ 'ਤੇ 25 ਰੁਪਏ, 15 ਰੁਪਏ, 7 ਰੁਪਏ 3 ਦਰਜੇ ਇਨਾਮ ਦੇ ਦਿੱਤੇ ਗਏ। ਰਾਗੀ ਸੰਤਾ ਸਿੰਘ ਅੰਮ੍ਰਿਤਸਰੀਏ ਅਤੇ ਸਮੁੰਦ ਸਿੰਘ ਨਨਕਾਣੇ ਵਾਲੇ ਆਸਾ ਦੀ ਵਾਰ ਲਾਉਂਦੇ। ਇੱਕ ਥਾਂ ਪਿਛਲੇ ਪਹਿਰ ਦਾ ਕੀਰਤਨ ਆਪੋ ਆਪਣੇ ਸਥਾਨਾਂ 'ਤੇ ਹੁੰਦਾ ਸੀ। ਸਰਦਾਰ ਆਤਮਾ ਸਿੰਘ ਜੀ ਆਸਾ ਦੀ ਵਾਰ ਦਾ ਕੀਰਤਨ ਸਿੰਘ ਸਮੀਆਂ ਨਾਲ ਵੀ ਅਤੇ ਆਪਣੇ ਦੀਵਾਨ ਵਿੱਚ ਆਪਣੇ ਜਥੇ ਸਮੇਤ ਕੀਰਤਨ ਕਰਦੇ ਸਨ। ਸਤਿਗੁਰੂ ਜੀ ਸਮੇਤ ਹਜ਼ੂਰੀ ਜਥੇ ਮਾਸਟਰ ਬਲਵੰਤ ਸਿੰਘ ਚੱਕਰਵਰਤੀ ਜੀ ਦੇ ਸਰਦਾਰ ਸ਼ਿੰਗਾਰਾ ਸਿੰਘ ਜੀ ਅਰਜ਼ 'ਤੇ ਲਖਨਊ ਨੂੰ ਵਿਦਾ ਹੋਏ। ਸਰਦਾਰ ਜੀ ਨਵੇਂ ਬਣਾਏ ਧਰਮਸ਼ਾਲਾ ਅਸਥਾਨ ਨੂੰ ਗੁਰਦੁਆਰਾ ਬਣਾਉਣਾ ਚਾਹੁੰਦੇ ਸੀ, ਕਿਉਂਕਿ ਜਿੱਥੇ ਗੁਰੂ ਜੀ ਦੇ ਚਰਨ ਪੈਣ ਸੋ ਗੁਰਦੁਆਰਾ ਹੁੰਦਾ ਹੈ, ਨਹੀਂ ਤਾਂ ਧਰਮਸ਼ਾਲਾ ਹੀ ਹੁੰਦੀ ਹੈ। ਅੱਗੇ ਸਿੱਖਾਂ ਦੇ ਲਖਨਊ ਆਉਣ 'ਤੇ ਧਰਮਸ਼ਾਲਾ ਲਾਲ ਕੂਆਂ ਤਿਆਰ ਹੋਈ। ਫਿਰ ਨਾਗ ਹਿੰਡੋਲਾ ਵਿੱਚ ਸਿੰਘ ਸਭਾ ਵੱਲੋਂ ਬਣੀ, ਜਿਸ ਵਿੱਚ ਨਾਮਧਾਰੀਆਂ ਵੀ ਹਿੱਸਾ ਹੱਥੀਂ ਸੇਵਾ ਅਤੇ ਮਾਇਆ ਦਾ ਪਾਇਆ। ਪਰ ਜਦ ਕਦੇ ਨਾਮਧਾਰੀ ਅਰਦਾਸਾਂ ਕਰਦੇ ਜਾਂ ਸੂਤਰੀ ਹੁੰਦੇ ਤਾਂ ਕਈ ਰੌਲਾ ਪਾਉਂਦੇ, ਇਤਰਾਜ਼ ਕਰਦੇ, ਜਿਸ ਤੋਂ ਤੰਗ ਆ ਸੰਤ ਸੂਬਾ ਹਰਨਾਮ ਸਿੰਘ ਜੀ ਅਤੇ ਨਰਾਇਣ ਸਿੰਘ ਜੀ ਨੇ ਕਿਰਾਏ 'ਤੇ ਜਗ੍ਹਾ ਲੈ ਆਪਣੇ ਯੋਗ ਪਰਚਾ ਬਣਾਇਆ ਅਤੇ ਹਰ ਖਿਆਲ ਦੇ ਸਿੱਖ ਆਉਂਦੇ। ਪਰ ਜਦੋਂ ਤੋਂ ਸੰਤ ਅਤਰ ਸਿੰਘ ਜੀ ਸੰਭੜਿਆਲੀਏ ਖੜਤਾਲਾਂ ਵਾਲੇ ਅਤੇ ਹਜੂਰਾ ਸਿੰਘ ਜੀ ਭੂਰੀ ਵਾਲੇ ਅਤੇ ਕਾਲਾ ਸਿੰਘ ਜੀ ਦੇ ਦੀਵਾਨ ਲੱਗੇ, ਆਮ ਸਿੱਖ ਕੂਕੇ ਸਜੇ ਅਤੇ ਸਰਦਾਰ ਸ਼ਿੰਗਾਰਾ ਸਿੰਘ ਜੀ ਮਿਊਂਸੀਪਲ ਕਮਿਸ਼ਨਰ ਨੇ ਆਪਣੇ ਪੁੱਤਰ ਸਰਦਾਰ ਕਰਮਜੀਤ ਸਿੰਘ ਦੇ ਵਿਆਹ 'ਤੇ 500 ਰੁਪਏ ਅਰਦਾਸ ਕਰਾਏ। 5,000 ਤੋਂ ਫਿਰ ਇੱਕ ਮਕਾਨ ਲਿਆ ਅਤੇ ਸੋਹਣਾ ਸਜਾ ਸਵਾਰ ਹੁਣ ਇਸ ਨੂੰ ਗੁਰਦੁਆਰਾ ਬਣਾਉਣ ਲਈ ਸਤਿਗੁਰੂ ਜੀ ਹੱਥੀਂ ਇਸ ਦੇ ਖੁੱਲ੍ਹਣ ਦੀ ਰਸਮ ਲਈ ਅਰਜ਼ ਕੀਤੀ ਸੀ। ਸਤਿਗੁਰੂ ਜੀ ਬਰੇਲੀ ਮਾਸਟਰ ਗੁਰਬਖਸ਼ ਸਿੰਘ ਨੂੰ ਪਤਾ ਦਿੱਤਾ ਸੀ। ਮਾਸਟਰ ਜੀ ਸਿੰਘ ਸਭਾ ਦੇ ਪ੍ਰਧਾਨ, ਸਕੱਤਰ ਅਤੇ ਹੋਰ ਸ੍ਰੇਸ਼ਟ ਪੁਰਸ਼ਾਂ ਦੇ ਸਟੇਸ਼ਨ 'ਤੇ ਸਵਾਗਤ ਵਜੋਂ ਆਏ ਹੋਏ ਸੀ। ਮਾਸਟਰ ਜੀ ਦੇ ਘਰ ਦਰਸ਼ਨ ਦਿੱਤੇ, ਇਸ਼ਨਾਨ ਕੀਤੇ, ਪ੍ਰਸ਼ਾਦ ਛਕਿਆ, ਹਾਵੜਾ ਐਕਸਪ੍ਰੈਸ 'ਤੇ ਲਖਨਊ ਪੁੱਜੇ। ਅੱਗੋਂ ਸੰਤ ਹਜੂਰਾ ਸਿੰਘ ਜੀ ਅਤੇ ਸਰਦਾਰ ਸ਼ਿੰਗਾਰਾ ਸਿੰਘ ਜੀ ਸਵਾਗਤ ਕਰਕੇ ਕਾਰਾਂ 'ਤੇ ਆਪਣੀ ਕੋਠੀ ਉਤਾਰਾ ਕਰਵਾਇਆ ਅਤੇ ਸਤਿਗੁਰੂ ਜੀ ਤੋਂ ਧਰਮਸ਼ਾਲਾ ਦੀ ਪਹਿਲੀ ਰਸਮ ਬੂਹਾ ਖੋਲ੍ਹਣ ਦੀ ਅਰਦਾਸ ਕਰ ਅਤੇ ਪ੍ਰਸ਼ਾਦ ਭੇਟ ਧਾਰ ਕਰਵਾਈ। ਉਸੇ ਵਿੱਚ ਦੀਵਾਨ ਸੱਜਿਆ, ਕੀਰਤਨ ਨਿਹੰਗ ਸਿੰਘ ਕੀਤਾ, ਬਾਅਦ ਪੰਡਿਤ ਲਛਮਣ ਸਿੰਘ ਜੀ, ਸ਼ੇਸ਼ ਮਰਗੇਜ, ਪ੍ਰਚਾਰਕ ਸਿੱਖ ਮਿਸ਼ਨਰੀ ਸੁਸਾਇਟੀ ਅਬਦੁੱਲਾਪੁਰ ਨੇ ਇੱਕ ਕਵਿਤਾ ਪੜ੍ਹੀ ਅਤੇ ਤਕਰੀਰ ਵੀ ਮਿਲਾਪ 'ਤੇ ਕੀਤੀ। 20 ਵਿਸਾਖ ਸਿੰਘ ਸਭਾ ਗੁਰਦੁਆਰਾ ਨਾਗ ਇੰਡੋਲ ਦੀ ਅਰਜ਼ 'ਤੇ ਪਿਛਲੇ ਪਹਿਰ ਦਾ ਦੀਵਾਨ ਲੱਗਾ। ਸਿੰਘ ਸਭਾ ਨੇ ਇੱਕ ਕਸ਼ਮੀਰੀ ਥਾਨ 1.5 ਰੁਪਏ ਭੇਟਾ ਸਤਿਗੁਰੂ ਜੀ ਨੂੰ ਕੀਤਾ ਅਤੇ ਚੱਕਰਵਰਤੀ ਜੀ ਨੂੰ ਵੀ ਸਿਰੋਂ ਪਾਓ ਅਤੇ ਭੇਟਾ ਕੀਤੀ। ਸਤਿਗੁਰੂ ਜੀ 5 ਰੁਪਏ ਕੜਾਹ ਪ੍ਰਸ਼ਾਦ ਲਈ ਅਤੇ 1 ਰੁਪਈਆ ਗ੍ਰੰਥ ਸਾਹਿਬ ਜੀ ਦੀ ਭੇਟਾ ਕੀਤਾ। ਸਿੰਘ ਸਭਾ ਨੇ ਲੰਗਰ ਦੀ ਭੇਟਾ 5 ਰੁਪਏ ਕੀਤੇ। ਚੱਕਰਵਰਤੀ ਜੀ ਸਤਿਗੁਰੂ ਜੀ ਦੇ ਹੁਕਮ ਨਾਲ ਇਤਫਾਕ 'ਤੇ ਬੋਲੇ ਅਤੇ ਇਸ ਪਰਸਪਰ ਪ੍ਰੇਮ ਦੀ ਸੋਭਾ ਕੀਤੀ ਅਤੇ ਆਪਣੇ ਗੁਰਦੁਆਰੇ ਬਣੇ ਬਾਬਤ ਵੀ ਬੋਲੇ ਅਤੇ ਦੱਸਿਆ। ਕਰਜ਼ ਕੀ ਪੀਤੇ ਥੇ ਮੈਂ ਲੇਕਿਨ ਸਮਝਤੇ ਥੇ ਕਿ ਹਮ ਰੰਗ ਲਾਏਗੀ ਹਮਾਰੀ ਫਾਕਾ ਮਸਤੀ ਏਕ ਦਿਨ, ਅਤੇ ਦੱਸਿਆ ਸਾਨੂੰ ਹੁਣ ਸਾਰੰਗ ਲੱਗਾ ਹੈ।